पूर्ण ताल खटाया अमृत सर्विच जोत जगावै मुख्य उचरण शास्त्र खट पिंग गिरन चढ़ जाई अंध लखें बदरो सुने जो काल कृपा कराए डंडौत बंदन अनक बार सर्व कला समरथ डोलन तेरा कहो प्रभु नानक दे कर हथ।
श्री राग महला चौथा पहले पहरे रहन के वणजारिया मित्रा हर पाया उदर मझार हर त्यावै हर उच्चरै वणजारिया मित्रा हर हर नाम समार हर हर नाम जपै आराधे विच अग्नि हर जप जीवया बाहर जन्म पया मुख लागा सरसे पिता मात थीवया जिसकी वस्त तिस चेतो प्राणी कर हृदय गुरमुख विचार कहो नानक प्राणी पहले पहरे हर जपिय कृपा धार कहो नानक प्राणी पहले पहरे हर जपिय कृपा धार।
वाहिगुरु जी का खालसा वाहिगुरु जी की फतेह। परम सत्कार योग चत चवर शतर तखत दे मालक दसा ही पातशाह आत्मक जोत साहिबां दी पावन हजूरी अंदर साजी नवाजी गुरु खालसा साध संगत जीओ भागा वाले हो गुरु चरणा विच बैठ के अमृत रूप कीर्तन श्रवण कीता है। आओ कथा विचार नाल जुड़िए मन दी एकाग्रता बनाइए रसना पवित्र करो कहो गज के सारे सतनाम।
श्री राग महला चौथा पहले पहरे रहन के वन जा रहा मित्रा
सत्संग जी इस शब्द दी उत्थान का इस प्रकार है। साहिब गुरु नानक देव जी देश दिशांतरां दी यात्रा रटन करदे होए मर्दाने नू नौ खंड धरती दिखा के आ रहे हन। रस्ते विच एक वणजारियां दा नगर आया। सतगुरु साहिब जी रात इस नगर विच आराम कीता है। अमृत वेला होया नगर दे बार बार सतगुरु पातशाह जी आप सुशोभित हन। इस नगर दा जेड़ा वणजारियां दा नायक सी इन्हां दा वड्डा सी पिंड दा मुखिया उस दे घर विच कोई औलाद नहीं सी। बड़ी देर तों बाद घर विच पुत्तर होया होया है। उस पुत्र दे जन्म दियां खुशियां विच इस नगर विच रौनकां ते लोक खुश हन। हलवाई लगे हुए ने इस नायक दे घर मठियाईयां बन रहियां हन। सब नूं लंगर भोजन पानी छकाया जा रहा है क्योंकि नायक तनाड सी ते देर बाद पुत्र होया है। इस करके खुशियां मना रहा है। जेड़ा भी कोई इस दे घर विच आ रहा है उसनू सवा सवा शेर मठियाई दे जा रहा है। सतगुरु पातशाह जी बार बार बैठे हुए सी किसे ने कुछ पुछया आदिक नहीं। मर्दाने ने बेनती कीती पातशाह जी तुहानू तां भुख नहीं लगदी मैं ता बहुत औखा भुखों जे मैनू आग्या देवो ਤੇ ਮੈਂ ਵੀ ਕੁਝ ਛੱਕ ਆਵਾਂ। ਸਤਿਗੁਰੂ ਸਾਹਿਬ ਜੀ ਮਰਦਾਨੇ ਨੂੰ ਆਪ ਹੀ ਭੁੱਖ ਲਾ ਦਿਆ ਕਰਦੇ ਸਨ, ਕਿਉਂਕਿ ਜਿਸ ਦਾ ਉਧਾਰ ਕਰਨਾ ਉਹਦਾ ਕਾਰਨ ਮਰਦਾਨੇ ਨੂੰ ਬਣਾ ਲਿਆ ਕਰਦੇ ਸਨ। ਬਾਲਾ ਜੀ ਨੂੰ ਭੁੱਖ ਨਹੀਂ ਸੀ ਲਾਉਂਦੇ, ਉਸ ਦੀ ਭੁੱਖ ਮਾਰ ਦਿੱਤੀ ਹੈ। ਮਰਦਾਨੇ ਨੂੰ ਆਪ ਹੀ ਭੁੱਖ ਲਾਉਂਦੇ ਸਨ, ਇਸ ਦੇ ਰਾਹੀਂ ਜੋ ਉਧਾਰ ਕਰਨਾ ਹੈ। ਸਤਿਗੁਰੂ ਸਾਹਿਬ ਜੀ ਦੀ ਆਗਿਆ ਸੁਣ ਕੇ ਮਰਦਾਨਾ ਨਗਰ ਵਿਚ ਗਿਆ। ਇਸ ਨੂੰ ਵੀ ਸਵਾ ਸੇਰ ਮਠਿਆਈ ਮਿਲ ਗਈ ਜਿਵੇਂ ਦੂਸਰਿਆਂ ਨੂੰ ਮਿਲਦੀ ਸੀ। ਮਰਦਾਨੇ ਨੂੰ ਭੁੱਖ ਲੱਗੀ ਹੋਈ ਹੈ। ਜਦੋਂ ਇਸ ਨੇ ਮਠਿਆਈ ਗਰਮ ਗਰਮ ਤਾਜ਼ੀ ਸਵਾ ਸੇਰ ਝੋਲੀ ਵਿਚ ਪਾਈ ਤੇ ਮਰਦਾਨੇ ਦੇ ਮਨ ਵਿਚ ਲਾਲਚ ਆ ਗਿਆ ਤੇ ਕਹਿਣ ਲੱਗਾ ਭਈ ਮੇਰੇ ਨਾਲ ਦੋ ਰੱਬ ਦੇ ਪਿਆਰੇ ਹੋਰ ਨੇ, ਬਾਹਰ ਬੈਠੇ ਹੋਏ ਨੇ ਤੇ ਇਨ੍ਹਾਂ ਨੇ ਢਾਈ ਸੇਰ ਮਠਿਆਈ ਹੋਰ ਪਾ ਦਿੱਤੀ ਦੋਨਾਂ ਦੇ ਨਾਮ ਦੀ। ਪੌਣੇ ਚਾਰ ਸੇਰ ਮਠਿਆਈ ਪਵਾ ਕੇ ਪੱਲੇ ਵਿਚ ਮਰਦਾਨਾ ਹੱਸਦਾ ਟੱਪਦਾ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਆ ਗਿਆ। ਸਤਿਗੁਰੂ ਸਾਹਿਬ ਜੀ ਦੇ ਪਾਸ ਜਦੋਂ ਰੱਖੇ, ਮਹਾਰਾਜ ਕਹਿਣ ਲੱਗੇ ਮਰਦਾਨਿਆਂ, ਇਹ ਜਿਹੜੀ ਮਠਿਆਈ ਵੰਡੀ ਜਾ ਰਹੀ ਹੈ ਤੂੰ ਬੜੀ ਖੁਸ਼ੀ ਦੇ ਨਾਲ ਪਵਾ ਕੇ ਲਿਆਇਆ। ਜਿਸ ਬੱਚੇ ਦੇ ਜਨਮ ਦੀ ਖੁਸ਼ੀ ਵਿਚ ਇਹ ਮਠਿਆਈ ਵੰਡੀ ਜਾ ਰਹੀ ਹੈ ਤੂੰ ਵੀ ਲੈ ਕੇ ਆਇਆ। ਇਹ ਬੱਚਾ ਤਾਂ ਸਿਰਫ ਇਨ੍ਹਾਂ ਦੇ ਪਾਸੋਂ ਆਪਣਾ ਹਿਸਾਬ ਕਿਤਾਬ ਲੇਖਾ ਲੈਣ ਵਾਸਤੇ ਆਇਆ। ਇੰਨਾ ਕੁ ਹਿਸਾਬ ਇਹ ਬੱਚੇ ਨੇ ਲੈਣਾ ਸੀ ਜਿੰਨਾ ਉਨ੍ਹਾਂ ਨੇ ਖਰਚਾ ਕਰ ਦਿੱਤਾ, ਉਹ ਖਰਚਾ ਕਰਵਾਉਣਾ ਸੀ, ਸਿਰਫ ਇਸੇ ਵਾਸਤੇ ਆਇਆ ਹਿਸਾਬ ਲੈਣ। ਇਹਨੇ ਕੱਲ ਨੂੰ ਮਰ ਜਾਣਾ ਤੇ ਤੂੰ ਜਾਂ ਤਾਂ ਮਠਿਆਈ ਵਾਪਸ ਕਰ ਆ ਤੇ ਜਾਂ ਬੱਚੇ ਨੂੰ ਜਿੰਦਾ ਕਰ। ਭਾਈ ਲੋਕ ਮਠਿਆਈਆਂ ਖੁਸ਼ੀ ਵਿਚ ਛੱਕੀ ਜਾਣ, ਅਸੀਂ ਤਾਂ ਨਹੀਂ ਛੱਕਦੇ, ਕੱਲ ਨੂੰ ਤਾਂ ਸੋਗ ਪੈ ਜਾਣਾ ਤੇ ਅਸੀਂ ਖੁਸ਼ੀ ਦੀ ਮਠਿਆਈ ਕਾਹਨੂੰ ਖਾਈਏ। ਜੇ ਬੱਚੇ ਦੀ ਜ਼ਿੰਦਗੀ ਹੁੰਦੀ ਹੋਰ ਤੇ ਛੱਕ ਲੈਂਦੇ। ਮਰਦਾਨਿਆਂ ਜਾਂ ਵਾਪਸ ਕਰਕੇ ਆ ਜਾਂ ਜਿੰਦਾ ਕਰ, ਉਹ ਮਰਦਾਨਾ ਜਿੰਦਾ ਕਿੱਥੋਂ ਕਰੇ ਤੇ ਗੁਰੂ ਸਾਹਿਬ ਬਚਨ ਕਰ ਦੇਣ ਤੇ ਫੇਰ ਭਾਵੇਂ ਕਰ ਲਵੇ। ਮਰਦਾਨਾ ਮਹਾਰਾਜ ਦਾ ਇਸ਼ਾਰਾ ਦੇਖ ਕੇ ਮਠਿਆਈ ਵਾਪਸ ਕਰਨ ਵਾਸਤੇ ਗਿਆ। ਬੀਬੀ ਜੀ ਬੱਚੇ ਨੂੰ ਕੰਟਰੋਲ ਚ ਕਰੋ ਜਾਂ ਪਿੱਛੇ ਜਾ ਕੇ ਬੈਠ ਜਾਓ, ਮੇਰੀ ਭੈਣ ਬੱਚੇ ਨੂੰ ਲੈ ਕੇ ਪਿੱਛੇ ਬੈਠ ਜਾਓ। ਕਹੋ ਗੱਜ ਕੇ ਸਤਨਾਮ। ਫਿਰ ਜਦੋਂ ਮਰਦਾਨਾ ਵਾਪਸ ਕਰਨ ਗਿਆ ਤੇ ਇਨ੍ਹਾਂ ਨੇ ਵਾਪਸ ਲਈ ਨਾ, ਇਹ ਕਹਿੰਦੇ ਵੀ ਅਸੀਂ ਵਾਪਸ ਨਹੀਂ ਲੈਣੀ ਜਿਸ ਨੂੰ ਦੇ ਦਿੱਤੀ ਆ। ਇਹ ਫਿਰ ਮਹਾਰਾਜ ਦੇ ਪਾਸ ਲੈ ਆਇਆ, ਨਾਲੇ ਮਰਦਾਨਾ ਚਾਹੁੰਦਾ ਵੀ ਸੀ ਵੀ ਮਿਲੇ ਤੇ ਚੰਗੀ ਗੱਲ ਹੈ, ਬਹਾਨਾ ਬਣ ਗਿਆ ਇਸ ਦਾ। ਸਤਿਗੁਰੂ ਸਾਹਿਬ ਜੀ ਨੇ ਤਾੜ ਕੇ ਕਿਹਾ ਮਰਦਾਨੇ ਨੂੰ ਵੀ ਇਹ ਜ਼ਬਰਦਸਤੀ ਉਹਨੇ ਘਰ ਰੱਖ ਗਿਆ। ਮਰਦਾਨਾ ਗਿਆ ਤੇ ਬਦੋ ਬਦੀ ਘਰ ਰੱਖ ਆਇਆ, ਵਾਪਸ ਆ ਗਿਆ। ਅਗਲੇ ਦਿਨ ਇਹ ਲੜਕਾ ਚੜਾਈ ਕਰ ਗਿਆ, ਘਰ ਵਿਚ ਰੋਣੇ ਪਿੱਟਣੇ ਪੈ ਗਏ, ਬਹੁਤ ਦੁੱਖ ਮਨਾਇਆ ਜਾ ਰਿਹਾ। ਜਦੋਂ ਇਸ ਬੱਚੇ ਨੂੰ ਅਰਥੀ ਤੇ ਪਾ ਕੇ ਬਾਹਰ ਲਿਆ ਰਹੇ ਸਨ ਤੇ ਨਾਇਕ ਬਾਹਲਾ ਜ਼ਿਆਦਾ ਰੋ ਰਿਹਾ ਸੀ। ਇਸਨੇ ਰੋ ਰੋ ਕੇ ਦੁਹਾਥੜ ਮਾਰ ਕੇ ਆਪਣਾ ਬੁਰਾ ਹਾਲ ਕੀਤਾ ਹੋਇਆ, ਡਿੱਗ ਪਵੇ ਇਸ ਦਾ ਦਿਲ ਨਾ ਖਲੋਵੇ। ਕੁਝ ਨਾ ਨੇ ਸਲਾਹ ਦਿੱਤੀ ਭਈ ਕਿਤੇ ਨਾਇਕ ਵੀ ਨਾ ਮਰ ਜਾਵੇ, ਸਾਡੇ ਨਗਰ ਵਿਚ ਕੋਈ ਰੱਬ ਦੇ ਪਿਆਰੇ ਆਏ ਹੋਏ ਨੇ ਉਹ ਤੇ ਛੱਕਦੇ ਵੀ ਨਹੀਂ, ਕੁਝ ਕੱਲ ਮਠਿਆਈ ਦਿੱਤੀ ਸੀ ਉਹ ਵੀ ਵਾਪਸ ਕਰ ਗਏ ਨੇ, ਇਹਨੂੰ ਉਨ੍ਹਾਂ ਮਹਾਤਮਾ ਦੇ ਪਾਸ ਲੈ ਕੇ ਚਲੋ ਕੋਈ ਸਿੱਖਿਆ ਦੇਣ, ਸ਼ਾਇਦ ਇਸ ਦਾ ਮਨ ਖਲੋ ਜਾਵੇ। ਰਿਸ਼ਤੇਦਾਰ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਇਸ ਨੂੰ ਲੈ ਕੇ ਆਏ, ਬੇਨਤੀ ਕੀਤੀ ਮਹਾਰਾਜ ਇਸ ਨੂੰ ਕੋਈ ਐਸਾ ਉਪਦੇਸ਼ ਦਿਓ ਜਿਸ ਕਰਕੇ ਇਸ ਦਾ ਦਿਲ ਖਲੋ ਜਾਵੇ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨਾਇਕ ਦੇ ਪ੍ਰਥਾਏ ਦੋ ਸ਼ਬਦ ਉਚਾਰਨਾ ਕੀਤੇ। ਇਹ ਦੋਨੋਂ ਸ਼ਬਦ ਸੁਣ ਕੇ ਤੇ ਨਾਇਕ ਦਾ ਮਨ ਖਲੋ ਗਿਆ, ਇਸ ਨੂੰ ਧੀਰਜ ਪ੍ਰਾਪਤ ਹੋਈ, ਨਾਲੇ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਏ, ਉਨ੍ਹਾਂ ਦਾ ਪ੍ਰਭਾਵ ਪਿਆ ਦਰਸ਼ਨਾਂ ਦਾ। ਦਰਸ਼ਨ ਡਿੱਠੇ ਲਹਿਣ ਵਿਜੋਗਾ ਜੀਉ, ਝੋਰਾ ਉਤਰਿਆ। ਗੁਰੂ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਦੋ ਸ਼ਬਦ ਸੁਣੇ ਅਤੇ ਕਾਗਜ਼ ਤੇ ਲਿਖ ਲਏ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਜਦੋਂ ਵੀ ਵਿਰਾਗ ਆਵੇ ਤੇ ਘਰ ਜਾ ਕੇ ਜਦੋਂ ਬੱਚਾ ਯਾਦ ਆਵੇ ਤੇ ਦੋਨੋਂ ਸ਼ਬਦਾਂ ਨੂੰ ਪੜਿਆ ਕਰ। ਉਹ ਸ਼ਬਦਾਂ ਨੂੰ ਪੜਦਿਆਂ ਪੜਦਿਆਂ ਐਸਾ ਵਿਰਾਗ ਪੈਦਾ ਹੋਇਆ, ਇਹ ਨਾਇਕ ਸਿਮਰਨ ਵਿਚ ਜੁੜ ਗਿਆ। ਇਸ ਨੇ ਆਪਣੀ ਜ਼ਿੰਦਗੀ ਦਾ ਹਿੱਸਾ ਸੇਵਾ ਤੇ ਸਿਮਰਨ ਵਿਚ ਨਿਭਾਇਆ, ਗੁਜ਼ਾਰਿਆ। ਸਮਾਂ ਪਾ ਕੇ ਇਹ ਨਾਇਕ ਚੜਾਈ ਕਰ ਗਿਆ। ਇਨ੍ਹਾਂ ਦੇ ਘਰਾਂ ਵਿਚੋਂ ਅੱਗੇ ਪੋਤਰੇ ਸਨ, ਜਦੋਂ ਉਹ ਜਵਾਨ ਹੋਏ ਉਨ੍ਹਾਂ ਨੇ ਸ਼ਬਦ ਪੜ੍ਹੇ, ਸਾਰੀ ਕਥਾ ਸੁਣੀ ਵੀ ਸਾਡੇ ਵੱਡੇ ਦਾ ਮਨ ਜਿਹੜਾ ਟਿਕਿਆ, ਮਨ ਦਾ ਟਿਕਾਓ ਬਣਿਆ, ਭਾਣਾ ਮੰਨਣ ਦੀ ਸਮਰੱਥਾ ਆਈ, ਤਾਂ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਇਨ੍ਹਾਂ ਨੇ ਖੋਜ ਕੀਤੀ, ਉਹ ਗੁਰੂ ਸਾਹਿਬ ਜੀ ਦੇ ਅਸੀਂ ਵੀ ਦਰਸ਼ਨ ਕਰੀਏ। ਇਨ੍ਹਾਂ ਨੂੰ ਪਤਾ ਚੱਲਿਆ ਉਹ ਸਤਿਗੁਰੂ ਪਾਤਸ਼ਾਹ ਜੀ ਸਣਦੇਹ ਸਮੇਤ ਸਰੀਰ ਦੇ ਸੱਚਖੰਡ ਨੂੰ ਚਲੇ ਗਏ ਹੋਏ ਨੇ। ਇਨ੍ਹਾਂ ਦੀ ਹੋਰ ਵੀ ਸ਼ਰਧਾ ਬੱਝੀ। ਇਹ ਪਤਾ ਲੱਗਾ ਉਨ੍ਹਾਂ ਦੀ ਜਗ੍ਹਾ ਤੇ ਸਤਿਗੁਰੂ ਚੌਥੇ ਸਰੂਪ ਗੁਰੂ ਰਾਮਦਾਸ ਸਾਹਿਬ ਜੀ ਹਨ। ਇਹ ਫਿਰ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਚੱਲ ਕੇ ਆਏ, ਉਹ ਦੋਨੋਂ ਸ਼ਬਦ ਲਿਆਂਦੇ। ਗੁਰੂ ਸਾਹਿਬ ਦੇ ਚਰਨਾਂ ਵਿਚ ਉਹ ਕਾਗਜ਼ ਤੇ ਲਿਖੇ ਹੋਏ ਦੋਨੋਂ ਸ਼ਬਦ ਮਹਾਰਾਜ ਦੇ ਸਾਹਮਣੇ ਪਾਸ ਰੱਖੇ, ਕੁਝ ਤਿਲ ਫੁੱਲ ਭੇਟਾ ਰੱਖੀ, ਬੜੀ ਸ਼ਰਧਾ ਪਿਆਰ ਵਿਚ ਆ ਕੇ ਨਮਸਕਾਰ ਕੀਤੀ ਤੇ ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਜੀ, ਜੋ ਆਪ ਜੀ ਦੇ ਵੱਡੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਹੋਏ, ਉਹ ਇਕ ਰਾਤ ਸਾਡੇ ਨਗਰ ਵਿਚ ਰਹੇ ਸਨ, ਇਹ ਦੋਨੋਂ ਸ਼ਬਦ ਆਪ ਜੀ ਦੇ ਵੱਡੇ ਸਤਿਗੁਰਾਂ ਨੇ ਸਾਨੂੰ ਦਿੱਤੇ ਸੀ, ਜਿਨ੍ਹਾਂ ਨੂੰ ਪੜ੍ਹ ਕੇ ਸਾਡੇ ਵੱਡਿਆਂ ਦਾ ਮਨ ਨੂੰ ਸ਼ਾਂਤੀ ਪ੍ਰਾਪਤ ਹੋਈ, ਭਾਣਾ ਮੰਨਣ ਦੀ ਸਮਰੱਥਾ ਆਈ। ਇਹ ਤੁਹਾਡੀ ਬਖਸ਼ਿਸ਼ ਸਾਡੇ ਵੱਡਿਆਂ ਤੇ, ਹੁਣ ਆਪ ਜੀ ਸਾਡੇ ਤੇ ਕਿਰਪਾ ਕਰੋ, ਸਾਨੂੰ ਵੀ ਕੋਈ ਐਸਾ ਉਪਦੇਸ਼ ਦਿਓ ਜਿਸ ਨਾਲ ਸਾਡਾ ਭਲਾ ਹੋਵੇ। ਗੁਰੂ ਰਾਮਦਾਸ ਸਾਹਿਬ ਜੀ ਨੇ ਇਨ੍ਹਾਂ ਦੀ ਰਚਨਾ ਤੋਂ ਬੇਨਤੀ ਸੁਣ ਕੇ ਤੇ ਇਨ੍ਹਾਂ ਪ੍ਰਤੀ ਇਕ ਸ਼ਬਦ ਉਚਾਰਨਾ ਕੀਤਾ ਹੈ ਔਰ ਨਾਲ ਲਿਖ ਕੇ ਦਿੱਤਾ ਹੈ। ਇਹ ਫਿਰ ਇਸ ਸ਼ਬਦ ਦਾ ਜਾਪ ਕਰਦੇ ਰਹੇ ਤੇ ਗੁਰਮਤਿ ਬਖਸ਼ੀ ਹੈ, ਗੁਰੂ ਰਾਮਦਾਸ ਸਾਹਿਬ ਜੀ ਨੇ ਇਨ੍ਹਾਂ ਪ੍ਰਤੀ ਇਹ ਸ਼ਬਦ ਉਚਾਰਿਆ। ਉਸੇ ਹੀ ਪਰਿਵਾਰਾਂ ਦੇ ਅੱਗੋਂ ਜੋ ਪੋਤਰੇ ਸਨ, ਸੁਣੋ ਬੜੇ ਪਿਆਰ ਦੇ ਸਹਿਤ, ਇਹ ਉਥਾਨਕਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ, ਅੰਮ੍ਰਿਤ ਸਰਬਿਤ ਜੋਤ ਜਗਾਵੈ। ਸਤਿਗੁਰੂ ਸਾਹਿਬ ਜੀ ਜੋ ਸਿੱਖਿਆ ਦੇ ਰਹੇ ਨੇ, ਇਹ ਸਮਝਣਾ ਸਿਰਫ ਉਨ੍ਹਾਂ ਨਾਇਕਾਂ ਨੂੰ ਨਹੀਂ ਦੇ ਰਹੇ, ਸਾਨੂੰ ਵੀ ਸਿੱਖਿਆ ਦੇ ਰਹੇ ਨੇ। ਮਨ ਦਾ ਟਿਕਾਓ ਬਣਾ ਕੇ, ਅੰਤਰਮੁਖ ਸੁਰਤ ਲਿਜਾ ਕੇ, ਐਸੀ ਸ਼ਰਧਾ ਤੇ ਪਿਆਰ ਵਿਚ ਬੈਠੋ ਭਈ ਇਹ ਸਿੱਖਿਆ ਗੁਰੂ ਰਾਮਦਾਸ ਸਾਹਿਬ ਜੀ ਦੀ ਹੈ ਤੇ ਆਪਾਂ ਸਾਰੇ ਸਰਵਣ ਕਰ ਰਹੇ। ਜੇ ਇਤਨੀ ਸ਼ਰਧਾ ਪਿਆਰ ਨਾਲ ਸੁਣਾਂਗੇ ਤੇ ਆਨੰਦ ਕੁਝ ਅਲੌਕਿਕ ਹੋਰ ਨਿਆਰਾ ਆਵੇਗਾ। ਸੁਣੋ ਬੜੇ ਪਿਆਰ ਦੇ ਸਹਿਤ,
ਸ੍ਰੀ ਰਾਗ ਮਹੱਲਾ ਚੌਥਾ।
ਸ੍ਰੀ ਰਾਗ ਵਿਚ ਮਹੱਲਾ ਚੌਥਾ ਚੌਥੇ ਇਨ੍ਹਾਂ ਪੁੱਤਰੇ ਸਨ ਉਨ੍ਹਾਂ ਨੂੰ ਸਿੱਖਿਆ ਦਿੰਦਾ। ਦੂਸਰਾ ਪਹਿਰਾ ਜਦੋਂ ਬੱਚਾ ਜਨਮ ਲੈਂਦਾ। ਤੀਸਰਾ ਪਹਿਰਾ ਜਦੋਂ ਇਸ ਦੀ ਸ਼ਾਦੀ ਹੋ ਕੇ ਇਹ ਸੰਸਾਰਕ ਜੰਜਾਲ ਵਿਚ ਫਸ ਜਾਂਦਾ। ਚੌਥਾ ਪਹਿਰਾ ਜਦੋਂ ਆਦਮੀ ਬਜੁਰਗ ਹੋ ਜਾਂਦਾ। ਜੋ ਕੁਦਰਤੀ ਇਹ ਚੌਹਾਂ ਅਵਸਥਾ ਵਿਚ ਇਨਸਾਨ ਕਰਦਾ ਉਹ ਦੱਸਿਆ ਅਤੇ ਪ੍ਰੇਰਣਾ ਕੀਤੀ ਹੈ ਇਨ੍ਹਾਂ ਚੌਹਾਂ ਪਹਿਰਿਆਂ ਦੇ ਵਿਚ ਭਈ ਤੂੰ ਇਸ ਤਰ੍ਹਾਂ ਕਰ, ਸਿਮਰਨ ਕਰਕੇ ਆਪਣੀ ਇਸ ਅਵਸਥਾ ਨੂੰ ਜੋ ਚਾਰ ਪਹਿਰਿਆਂ ਵਿਚ ਕਥਨ ਕੀਤੀ ਹੈ। ਜਿਸ ਤਰ੍ਹਾਂ ਇਕ ਦਿਨ ਦੇ ਚਾਰ ਪਹਿਰੇ ਹੁੰਦੇ ਨੇ, ਚਾਰ ਪਹਿਰ ਹੁੰਦੇ ਨੇ, ਇਕ ਰਾਤ ਦੇ ਫਿਰ ਚਾਰ ਪਹਿਰ ਹੁੰਦੇ ਹਨ। ਜਿਹੜੀ ਉਮਰ ਹੈ ਉਸ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਇਕ ਰਾਤ ਬਣਾਇਆ, ਰਾਤ ਕਿਹਾ। ਜਿਵੇਂ ਰਾਤ ਦੇ ਚਾਰ ਪਹਿਰੇ ਹੁੰਦੇ ਨੇ, ਉਸੇ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਇਸ ਜ਼ਿੰਦਗੀ ਦੇ ਚਾਰ ਪਹਿਰ ਬਣਾਏ ਨੇ। ਉਮਰ ਰਾਤ ਤੇ ਚਾਰ ਉਮਰ ਦੇ ਪਹਿਰੇ, ਜਿਵੇਂ ਰਾਤ ਦੇ ਚਾਰ ਪਹਿਰੇ ਹੁੰਦੇ ਨੇ। ਪਹਿਲੇ ਪਹਿਰੇ ਵਿਚ ਉਪਦੇਸ਼ ਬਖਸ਼ਦੇ ਹਨ।
ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ,
ਇਹ ਵਣਜਾਰੇ ਸਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਤਕਾਰੇ ਹੋਏ, ਬਖਸ਼ਿਸ਼ ਪਾਤਰ ਸੀ ਇਨ੍ਹਾਂ ਦੇ ਵੱਡਿਆਂ ਨੂੰ। ਇਹ ਵੀ ਬੜੇ ਸ਼ਰਧਾ ਪਿਆਰ ਵਿਚ ਆਏ ਨੇ, ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਇਨ੍ਹਾਂ ਨੂੰ ਮਿੱਤਰ ਕਿਹਾ। ਇਹ ਸਤਿਕਾਰ ਹੈ ਗੁਰੂ ਸਾਹਿਬ ਜੀ ਵੱਲੋਂ। ਗੁਰੂ ਅਮਰਦਾਸ ਸਾਹਿਬ ਜੀ ਦੇ ਬੋਲ ਨੇ, ਸੋ ਸਿੱਖ ਸਖਾ ਬੰਧਪ ਹੈ ਪਾਈ, ਜੇ ਗੁਰ ਕੇ ਪਾਣੀ ਵਿਚ ਆਵੇ। ਜਿਹੜਾ ਗੁਰੂ ਦੇ ਪਾਣੀ ਹੁਕਮ ਵਿਚ ਆਵੇ, ਸੋ ਉਹ ਸਾਡਾ ਸਿੱਖ ਹੈ, ਉਹ ਸਾਨੂੰ ਸਖਾ ਪਿਆਰਾ ਹੈ, ਉਹ ਸਾਡਾ ਬੰਧਪ ਸੰਬੰਧੀ ਹੈ, ਉਹ ਸਾਡਾ ਭਾਈ ਭਰਾ ਹੈ। ਫਿਰ ਸਤਿਗੁਰੂ ਸਾਹਿਬ ਜੀ ਇਹ ਅਹੁਦੇ ਦਿੱਤੇ ਨੇ, ਇਹ ਮਾਨਤਾ ਸਾਨੂੰ ਦਿੱਤੀ ਹੈ ਕਿ ਜਿਹੜਾ ਸਾਡੇ ਅਥਵਾ ਵਾਹਿਗੁਰੂ ਗੁਰੂ ਪਰਮੇਸ਼ਰ ਦੇ ਹੁਕਮ ਵਿਚ ਚੱਲੇਗਾ, ਉਹ ਸਾਡਾ ਮਿੱਤਰ, ਉਹ ਸਾਡਾ ਭਰਾ, ਉਹ ਸਾਡਾ ਦੋਸਤ, ਉਹ ਸਾਨੂੰ ਪਿਆਰਾ, ਉਹ ਸਾਡਾ ਪੁੱਤਰ, ਉਹ ਸਾਡਾ ਸੰਬੰਧੀ। ਇਹ ਸਤਿਗੁਰੂ ਪਾਤਸ਼ਾਹ ਵੱਲੋਂ ਸਾਨੂੰ ਕਲਯੁਗੀ ਜੀਵਾਂ ਨੂੰ ਸਤਿਕਾਰ, ਇਹ ਸਾਨੂੰ ਮਾਣ। ਨਾਲ ਸਤਿਗੁਰਾਂ ਦਾ ਬੋਲਾ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨ ਬੋਲੇ ਕੌੜਾ, ਕੌੜਾ ਬੋਲ ਨ ਜਾਣੇ ਪੂਰਨ ਭਗਵਾਨੇ, ਔਗੁਣ ਕੋ ਨ ਚਿਤਾਰੇ। ਇਨਸਾਨ ਸਤਿਗੁਰੂ ਵੱਲ ਚੱਲ ਕੇ ਤਾਂ ਦੇਖੇ, ਸਤਿਗੁਰੂ ਪਾਤਸ਼ਾਹ ਦੇ ਕੀਤੇ ਹੋਏ ਗੁਨਾਹ ਵੀ ਮੁਆਫ ਕਰ ਦਿੰਦੇ ਨੇ, ਬਖਸ਼ਿਸ਼ ਕਰ ਦਿੰਦੇ ਨੇ। ਪਰ ਬੰਦਾ ਦਿਲ ਵਿਚ ਖੋਟ ਰੱਖ ਕੇ ਨਾ ਚੱਲੇ, ਇਸ ਭਾਵ ਨੂੰ ਨਾ ਚੱਲੇ ਭਈ ਪਾਪ ਕਰਹਿ ਪੰਚਾਂ ਕੇ ਬਾਸਰੇ, ਕਾਮ ਕ੍ਰੋਹ ਲੋਭ ਮੋਹ ਹੰਕਾਰ ਦੇ ਵਸ ਹੋ ਕੇ ਪਾਪ ਕਰਮ ਕਰੀ ਜਾਵੇ। ਤੀਰਥ ਨਹਾਏ ਕਹਿ ਸਭ ਉਤਰੇ, ਕੁਝ ਤੀਰਥਾਂ ਤੇ ਦਰਸ਼ਨ ਕਰ ਆਵੇ, ਇਸ਼ਨਾਨ ਕਰ ਆਵੇ ਤੇ ਆਣ ਕੇ ਕਵੇ ਮੇਰੇ ਪਾਪ ਸਭ ਲੈ ਗਏ ਨੇ, ਉਤਰ ਗਏ ਨੇ, ਆਪ ਹੀ ਕਵੇ ਲੈ ਗਏ ਨੇ। ਤੇ ਬੌਰ ਕਮਾਵੇ ਹੋਏ ਨਿਸ਼ੰਕ, ਫਿਰ ਨਿਸ਼ੰਕ ਹੋ ਕੇ ਨਿਡਰ ਹੋ ਕਰਕੇ ਫੇਰ ਪਾਪ ਕਰਨ ਲੱਗ ਪਵੇ ਤੇ ਕਵੇ ਬਸ ਫੇਰ ਬਾਬੇ ਦੇ ਜਾ ਕੇ ਅਰਦਾਸ ਕਰਕੇ ਫੇਰ ਬਖਸ਼ਵਾ ਲਵਾਂਗੇ। ਜੇ ਐਸੀ ਭਾਵਨਾ, ਫਿਰ ਪਾਤਸ਼ਾਹ ਜੀ ਕਹਿੰਦੇ ਨੇ ਜੰਮਪੁਰ ਬੰਦ ਖਰਾ ਕਲੰਕ। ਪਰ ਜੇ ਇਨਸਾਨ ਕੰਨਾਂ ਨੂੰ ਹੱਥ ਲਾ ਕੇ ਗੁਰੂ ਚਰਨਾਂ ਵਿਚ ਕਿਸੇ ਨਿਮਰਤਾ ਵਿਚ ਆ ਕੇ ਬੇਨਤੀ ਕਰੇ, ਸਤਿਗੁਰੂ ਪਾਤਸ਼ਾਹ ਮੈਂ ਅਗਾਂਹ ਨੂੰ ਗੁਨਾਹ ਨਹੀਂ ਕਰਾਂਗਾ, ਮੇਰੇ ਤੇ ਬਖਸ਼ਿਸ਼ ਕਰੋ, ਮੈਂ ਕਲਯੁਗੀ ਜੀਵਾਂ ਕੀਤੀਆਂ ਗਲਤੀਆਂ ਦੀ ਮੁਆਫ਼ੀ ਦੇ ਦਿਓ, ਅਗਾਂਹ ਵਾਸਤੇ ਹਟਿਆ, ਫਿਰ ਸਤਿਗੁਰੂ ਪਾਤਸ਼ਾਹ ਪਿਛਲੀਆਂ ਮੁਆਫ਼ ਕਰ ਦਿੰਦੇ, ਬਖਸ਼ਿਸ਼ ਕਰ ਦਿੰਦੇ। ਪੰਜ ਪਿਆਰੇ ਕਹਿੰਦੇ ਨੇ ਜੇ ਅੱਗੇ ਵਾਸਤੇ ਤਿਆਰ ਬਰ ਤਿਆਰ ਰਹੇਗਾ ਤਾਂ ਤੇਰੇ ਪਿਛਲੇ ਗੁਨਾਹਾਂ ਵੀ ਮੁਆਫ਼, ਪਰ ਜੇ ਅਗਾਂਹ ਨੂੰ ਫਿਰ ਗਲਤੀ ਕਰੇਗਾ ਫਿਰ ਜਿਹੜਾ ਅਸੀਂ ਵਾਅਦਾ ਲਿਆ ਵੀ ਤੈਨੂੰ ਮੁਆਫ਼ ਕੀਤੀ, ਉਹ ਫਿਰ ਭੋਗਣੇ ਪੈਣਗੇ। ਪਰ ਉਹ ਵਿਚਾਰ, ਸੋ ਸਾਹਿਬ ਜੀ ਫਰਮਾ ਰਹੇ ਹਨ, ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਹੇ ਵਣਜਾਰਿਓ ਸਾਡੇ ਮਿੱਤਰੋ, ਇਹ ਜੋ ਉਮਰਾ ਰੂਪੀ ਅਵਸਥਾ ਦਾ ਪਹਿਲਾ ਪਹਿਰਾ ਹੈ, ਇਸ ਜੀਵ ਦਾ ਉਹ ਕਿਹੜਾ ਹੈ?
ਹਰ ਪਾਇਆ ਉਦਰ ਮੰਝਾਰ।
ਜੋ ਪਰਮੇਸ਼ਰ ਨੇ ਤੈਨੂੰ ਮਾਂ ਦੇ ਉਦਰ ਪੇਟ ਵਿਚ ਪਾਇਆ ਪਾਉਣਾ ਕੀਤਾ ਹੈ। ਹਰੀ ਪਰਮੇਸ਼ਰ ਨੇ ਤੈਨੂੰ ਮਾਂ ਦੇ ਪੇਟ ਵਿਚ ਪਾਉਣਾ ਕੀਤਾ ਹੈ, ਇਹ ਤੂੰ ਪਹਿਲਾ ਪਹਿਰਾ ਸਮਝ ਲੈ। ਜਿਹੜਾ ਮਾਂ ਕੀ ਰਗਤ ਪਿਤਾ ਬਿੰਦ ਤਾਰਾ, ਸੂਰਤ ਮੂਰਤ ਕਰਿਆ ਪਾਰਾ। ਲੋਕ ਕਹਿੰਦੇ ਰੱਬ ਕਿੱਥੇ ਹੈ? ਦੇਖੋ ਰੱਬ ਇਕ ਪਾਣੀ ਦੀਆਂ ਦੋ ਬੂੰਦਾਂ, ਉਹ ਵੀ ਗੰਦੀਆਂ, ਉਨ੍ਹਾਂ ਤੋਂ ਅਕਾਲ ਪੁਰਖ ਪਰਮੇਸ਼ਰ ਨੇ ਕਿੱਡੀ ਸੁੰਦਰ ਨਰ ਨਰੈਣੀ ਦੇਹ ਬਣਾ ਦਿੱਤੀ। ਇਹ ਉਸ ਪਰਮੇਸ਼ਰ ਦੀ ਕੁਦਰਤ ਹੈ। ਇਹ ਜੋ ਅਕਾਲ ਪੁਰਖ ਪਰਮੇਸ਼ਰ ਨੇ ਮਾਂ ਦੇ ਉਦਰ ਵਿਚ ਤੈਨੂੰ ਇਸਤਿਤ ਕੀਤਾ ਹੈ, ਰਕਤ ਤੇ ਬਿੰਦ ਰੂਪ, ਇਹ ਤੇਰੀ ਅਵਸਥਾ ਦਾ ਪਹਿਲਾ ਪਹਿਰਾ ਹੈ।
ਹਰ ਤਿਆਵੈ ਹਰ ਉਚਰੈ ਵਣ ਜਾ ਰਿਹਾ ਮਿੱਤਰਾ।
ਹੇ ਵਣ ਜਾ ਰਿਹੋ ਮਿੱਤਰੋ, ਇਹ ਦੇਖੋ ਉਸ ਪ੍ਰਭੂ ਦੀ ਕੁਦਰਤ। ਸਤਿਗੁਰੂ ਰਾਮਦਾਸ ਸਾਹਿਬ ਜੀ ਰੱਬ ਦਿਖਾ ਰਹੇ ਨੇ, ਪਰਮਾਤਮਾ ਕੁਦਰਤ ਦਿਖਾ ਰਹੇ ਨੇ। ਕੀ ਹੈ ਇਹ? ਦਿਸਦੀ ਨਹੀਂ? ਕਹਿੰਦੇ ਦੇਖੋ ਭਈ ਇਹ ਸਿਆਣਾ ਬਾਣਾ ਵੱਡਾ ਹੋਇਆ ਬੰਦਾ ਇਹ ਸਿਮਰਨ ਨਹੀਂ ਕਰਦਾ, ਜਾਪ ਨਹੀਂ ਕਰਦਾ। ਉਸ ਕੁਦਰਤ ਦੀ ਤਾਕਤ ਦੇਖੋ ਭਈ ਮਾਂ ਦੇ ਪੇਟ ਵਿਚ ਉਹ ਬੱਚਾ ਜਿਹੜਾ ਹੈ ਉਹ ਹਰ ਧਿਆਵੈ, ਹਰੀ ਪਰਮੇਸ਼ਰ ਦਾ ਨਾਮ ਧਿਆ ਰਿਹਾ, ਹਰ ਉਚਰੈ ਉਸ ਪਰਮੇਸ਼ਰ ਦੇ ਨਾਮ ਨੂੰ ਉਚਰ ਰਿਹਾ ਹੈ।
ਹਰ ਹਰ ਨਾਮ ਸਮਾਲ,
ਹਰ ਹਰ ਪਰਮੇਸ਼ਰ ਦੇ ਨਾਮਾਂ ਨੂੰ ਸੰਭਾਲ ਰਿਹਾ ਹੈ, ਸੰਭਾਲਿਆ ਹੋਇਆ ਹਿਰਦੇ ਵਿਚ ਯਾਦ ਕਰ ਰਿਹਾ ਹੈ। ਸਤ ਸੰਗਤ ਜੀ, ਗ੍ਰੰਥਾਂ ਵਿਚ ਲਿਖਿਆ ਮਾਂ ਦੇ ਪੇਟ ਵਿਚ ਹਰ ਬੱਚਾ ਜਿਹੜਾ ਉਸ ਨੂੰ ਪਿਛਲੇ 100 ਜਨਮ ਦਾ ਗਿਆਨ ਹੈ ਕਿ ਮੈਂ ਪਿੱਛੇ ਕਿਹੜੀਆਂ ਕਿਹੜੀਆਂ ਜੂਨਾਂ ਭੋਗੀਆਂ ਹਨ। ਉਸ ਗਿਆਨ ਕਰਕੇ ਭਈ ਅੱਗੇ ਕੁੱਤਾ ਬਿੱਲਾ ਠੂਹਾਂ ਸੱਪ ਕੋਹਰ ਕਿਰਲੀਆਂ ਬਣਦੇ ਆਏ ਆ, ਉਹ ਜਿਹੜੀਆਂ ਪਿਛਲੀਆਂ ਜੂਨਾਂ ਦਾ ਗਿਆਨ ਹੈ ਉਸ ਕਰਕੇ ਡਰਿਆ ਹੋਇਆ ਉਸ ਕੁਦਰਤ ਨੂੰ ਪਰਮਾਤਮਾ ਨੂੰ ਯਾਦ ਕਰਦਾ ਭਈ ਪਰਮੇਸ਼ਰ ਮੈਨੂੰ ਹੋਲਣਾ ਉਨ੍ਹਾਂ ਜੂਨਾਂ ਵਿਚ ਪਾਏ। ਦੂਸਰਾ, ਮਾਂ ਦੇ ਪੇਟ ਵਿਚ ਪੁੱਠਾ ਲਮਕਿਆ ਹੋਇਆ, ਇਕ ਤਾਂ ਇਹ ਤਕਲੀਫ ਹੈ, ਦੁੱਖ ਹੈ। ਦੂਸਰਾ, ਮਾਂ ਦਾ ਖਾਧਾ ਹੋਇਆ ਭੋਜਨ ਵਿਸ਼ਟਾ ਬਣ ਕੇ ਦੀਆਂ ਨਾਸਾਂ ਦੇ ਕੋਲੋਂ ਦੀ ਲੰਘਦਾ ਤੇ ਉਹ ਵੀ ਦੁੱਖ ਹੈ। ਉਸ ਦੁੱਖ ਕਰਕੇ ਵੀ ਇਹ ਪਰਮੇਸ਼ਰ ਨੂੰ ਯਾਦ ਕਰਦਾ, ਸਿਮਰਨ ਕਰਦਾ ਵੀ ਪਰਮਾਤਮਾ ਤੂੰ ਮੈਨੂੰ ਕਿੱਥੇ ਟੰਗਿਆ ਹੋਇਆ, ਮੇਰੇ ਤੇ ਕਿਰਪਾ ਕਰੋ, ਮੈਨੂੰ ਇਸ ਤੰਗ ਕੋਠੜੀ ਵਿਚੋਂ ਬਾਹਰ ਕੱਢੋ। ਪਰਮੇਸ਼ਰ ਕਹਿੰਦਾ ਜੇ ਤੈਨੂੰ ਬਾਹਰ ਕੱਢਾਂਗੇ ਕੀ ਕਰੇਗਾ? ਉਹ ਪਿਛਲੇ ਗਿਆਨ ਕਰਕੇ ਕਹਿੰਦਾ ਮੈਂ ਹੁਣ ਉਹ ਕੁਝ ਨਹੀਂ ਕਰਾਂਗਾ ਜੋ ਪਿੱਛੇ ਕਰਦਾ ਰਿਹਾ, ਕਿਉਂਕਿ ਮੈਨੂੰ ਗਿਆਨ ਹੋ ਗਿਆ। ਇੱਥੇ ਜਿਹਨੂੰ ਗਿਆਨ ਹੋ ਜਾਵੇ ਉਹ ਹੀ ਗੁਰਦੁਆਰੇ ਨਾਲ ਜੁੜਦਾ, ਜਿਹਨੂੰ ਗਿਆਨ ਹੀ ਨਹੀਂ ਉਹ ਗੁਰਦੁਆਰੇ ਕਾਹਨੂੰ ਬੈਠੋ ਤੇ ਪੱਬਾਂ ਵਿਚ ਜਾਓ, ਉਹਦੇ ਕੋਲ ਗੁਰਦੁਆਰੇ ਘੰਟਾ ਖਰਾਬ ਹੋ ਗਿਆ ਮੇਰਾ, ਉਹ ਨਹੀਂ ਬੈਠੇਗਾ। ਸ਼ਰਾਬ ਉਹ ਹੀ ਪੀਵੇਗਾ ਜਿਸ ਨੂੰ ਗਿਆਨ ਨਹੀਂ ਹੋਇਆ, ਕੇਸ ਤੇ ਦਾੜੇ ਦੀ ਬੇਅਦਬੀ ਉਹ ਹੀ ਕਰੇਗਾ ਜਿਸ ਨੂੰ ਗਿਆਨ ਨਹੀਂ ਹੋਇਆ, ਅੰਮ੍ਰਿਤ ਉਹ ਹੀ ਨਹੀਂ ਛਕੇਗਾ ਜਿਸ ਨੂੰ ਗਿਆਨ ਨਹੀਂ ਹੋਇਆ। ਜਿਸ ਨੂੰ ਗਿਆਨ ਹੋ ਗਿਆ ਉਹ ਜ਼ਰੂਰ ਇਨ੍ਹਾਂ ਅਲਾਮਤਾਂ ਤੋਂ ਹਟੇਗਾ। ਜਿਸ ਦੇ ਮਨ ਵਿਚ ਇਹ ਹੈ ਭੀ ਖਾਓ ਪੀਓ ਹੰਡਾਓ ਆ ਜਗ ਮਿੱਠਾ ਅਗਲਾ ਕਿਨ ਡਿੱਠਾ, ਉਹ ਇੱਥੇ ਪਾਪ ਕਰੂ। ਜਿਹਨੂੰ ਇਹ ਗਿਆਨ ਹੋ ਗਿਆ ਵੀ ਜਿਹੜੇ ਮਾੜੇ ਕੰਮ ਕਰਦੀਆਂ ਨੇ ਉਹ ਸਗੋਂ ਸੁਖੀ ਨੇ, ਬਸ ਉਹ ਹੀ ਬੁਰੇ ਕਰਮਾਂ ਵੱਲ ਜਾਓ, ਤੇ ਜਿਹਨੂੰ ਇਹ ਗਿਆਨ ਹੋ ਜੇ ਪਰਤਰੇ ਰਾਵਣ ਜਾਹੇ ਸਹੀ ਤਾਲਾ ਜੀ ਹੈ, ਜਿਹੜਾ ਪਰ ਇਸਤਰੀਆਂ ਨੂੰ ਭੋਗਣ ਜਾਵੇਗਾ ਸਹੀ ਤਾਲਾ ਜੀ ਹੈ, ਉਨ੍ਹਾਂ ਨੂੰ ਤੇਲ ਦੇ ਕੜਾਹਿਆਂ ਵਿਚ ਪਰਲੋਕ ਵਿਚ ਤਲਿਆ ਜਾਵੇਗਾ। ਤਪਤ ਥੰਮ ਗੱਲ ਲਾਤਿਆ, ਪਰਲੋਕ ਦੇ ਵਿਚ ਲੋਹੇ ਦੇ ਬੰਦੇ ਬਣਾ ਕੇ ਇਸਤਰੀਆਂ ਨੂੰ ਤੇ ਲੋਹੇ ਦੀਆਂ ਇਸਤਰੀਆਂ ਬਣਾ ਕੇ ਬੰਦਿਆਂ ਨੂੰ ਉਨ੍ਹਾਂ ਲੋਹੇ ਦੇ ਨਾਲ ਲਾਲ ਹੋਇਆ ਹੋਇਆਂ ਦੇ ਨਾਲ ਜੱਫੀਆਂ ਪਵਾਈਆਂ ਜਾਣਗੀਆਂ, ਜਿਹੜੇ ਆਪਣੇ ਇਸਤਰੀ ਤੇ ਮਰਦਾਂ ਨੂੰ ਛੱਡ ਕੇ ਬਾਹਰ ਕੁਕਰਮ ਕਰਦੇ ਨੇ। ਗੁੱਸਾ ਗੁਰੂ ਤੇ ਮੇਰੇ ਤੇ ਨਹੀਂ, ਜਿਸ ਗੁਰੂ ਨੂੰ ਮੱਥਾ ਟੇਕਦੇ ਉਹ ਕਹਿ ਰਹੇ ਨੇ। ਤਪਤ ਥਮ ਗੱਲ ਲਾ ਤਿਆ ਥਮਲੇ ਤਪਾ ਤਪਾ ਕੇ ਉਹਦੇ ਨਾਲ ਤੈਨੂੰ ਲਾਇਆ ਜਾਵੇਗਾ। ਤੇ ਜਿਹਨੂੰ ਗਿਆਨ ਹੋ ਜਾਊ ਉਹ ਇਸਤਰੀ ਤੇ ਪੁਰਸ਼ ਆਪਸ ਵਿਚ ਪਿਆਰ ਨਾਲ ਰਹਿਣਗੇ, ਜਤ ਸਤ ਵਿਚ ਪੱਕੇ ਰਹਿਣਗੇ। ਇਸਤਰੀ ਆਪਣੇ ਮਰਦ ਧਰਮ ਵਿਚ ਪੱਕੀ ਰਹੇਗੀ, ਮਰਦ ਇਸਤਰੀ ਧਰਮ ਵਿਚ ਪੱਕਾ ਰਹੇਗਾ। ਤੇ ਜਿਹਨੂੰ ਇਹ ਗਿਆਨ ਨਹੀਂ ਉਹ ਕਹੇਗਾ ਇੱਥੇ ਗੋਰੇ ਵੀ ਤੇ ਸਾਰੇ ਕਰਦੇ ਨੇ, ਜੋ ਮਰਜ਼ੀ ਕਰੀ ਜਾਓ ਠੀਕ ਹੀ ਆ। ਜਿਸ ਨੂੰ ਗਿਆਨ ਨਹੀਂ, ਜਿਸ ਨੂੰ ਗੁਰੂ ਦਾ ਗਿਆਨ ਹੈ ਵੀ ਅਗਾਂਹ ਭੋਗਣਾ ਪੈਣਾ ਦੁੱਖ, ਉਹ ਨਹੀਂ ਐਸਾ ਕਰੇਗਾ। ਮੇਰੇ ਪਾਤਸ਼ਾਹ ਜੀ ਪੁੱਛਦੇ ਨੇ ਇਸ ਬੱਚੇ ਨੂੰ, ਕਿਉਂ ਭਾਈ ਸੁਣਾ ਕੀ ਕਰੇਗਾ ਜੇ ਤੈਨੂੰ ਜਨਮ ਦੇਈਏ ਤਾਂ। ਇਹ ਕਹਿੰਦਾ ਜੀ ਹੁਣ ਤਾਂ ਮੈਂ ਤੁਹਾਡਾ ਸਵਾਸ ਸਵਾਸ ਸਿਮਰਨ ਕਰਾਂਗਾ, ਮੈਂ ਆਪਣੀ ਕਿਰਤ ਕਰਕੇ ਦਸਵੰਧ ਧਾਰਮਿਕ ਕਾਰਜਾਂ ਲਈ ਦੇਵਾਂਗਾ, ਮੈਂ 24 ਘੰਟਿਆਂ ਵਿਚੋਂ 2.5 ਘੰਟੇ ਤੇਰੇ ਨਿਮਿਤ ਲਾਵਾਂਗਾ, ਮੈਂ ਸੱਚ ਬੋਲਾਂਗਾ, ਮੈਂ ਪਰ ਉਪਕਾਰ ਕਰਾਂਗਾ, ਮੈਂ ਈਰਖਾ ਦਵੈਤ ਤੋਂ ਬਚਾਂਗਾ, ਮੈਂ ਨਾਮ ਜਪਾਂਗਾ, ਮੈਂ ਦੂਜਿਆਂ ਨੂੰ ਵੀ ਪ੍ਰੇਰਣਾ ਦੇਵਾਂਗਾ। ਪਰਮੇਸ਼ਰ ਨੇ ਪ੍ਰਸੰਨ ਹੋ ਕੇ ਇਸ ਨੂੰ ਇਸ ਸੰਸਾਰ ਤੇ ਜਨਮ ਦਿੱਤਾ ਹੈ। ਇਹੋ ਕਾਰਨ ਸੀ ਕਿ ਮਾਤਾ ਦੇ ਪੇਟ ਦੀ ਜਠਰਾਗਣੀ, ਜਠਰ ਅਗਨੀ ਜਿਹੜੀ ਬੜੀ ਤੇਜ ਹੈ, ਬੀਬੀਆਂ ਰੋੜ ਖਾ ਜਾਂਦੀਆਂ, ਕਈਆਂ ਨੂੰ ਆਦਤ ਹੁੰਦੀ ਤੰਦੂਰ ਦੀ ਮਿੱਟੀ ਖਾਈ ਜਾਣਗੀਆਂ, ਕਈ ਪੱਕੇ ਰੋੜ ਚੱਬ ਜਾਂਦੀਆਂ ਨੇ, ਪਰ ਉਹ ਪੇਟ ਜਠਰਾਗਣੀ ਇਤਨੀ ਤੇਜ ਹੈ ਕਿ ਉਹ ਪੇਟ ਵਿਚ ਹਜ਼ਮ ਕਰੀ ਜਾਂਦੀ ਹੈ। ਮੈਂ ਕਈ ਬੀਬੀਆਂ ਦੇਖੀਆਂ ਨੇ, ਉਹ ਤੰਦੂਰ ਦੀ ਪੱਕੀ ਮਿੱਟੀ ਲਾ ਕੇ ਚੱਬਦੀਆਂ, ਖਾਸ ਕਰਕੇ ਜਦੋਂ ਬੱਚਾ ਹੋਣ ਵਾਲਾ ਹੋਵੇ, ਤੇ ਪੁੱਛਣ ਤੇ ਇਹੀ ਪਤਾ ਲੱਗਾ ਵੀ ਇਹ ਖਾਣੀ ਪੈਂਦੀ ਹੈ। ਚਲੋ ਉਹ ਪੇਟ ਦੀ ਅਗਨੀ ਉਹਨਾਂ ਰੋੜਾਂ ਨੂੰ ਵੀ ਹਜ਼ਮ ਕਰ ਰਹੀ ਹੈ, ਪਰ ਦੇਖੋ ਕੁਦਰਤ ਉਸ ਦੀ, ਫੁੱਲ ਨਾਲੋਂ ਨਰਮ ਬੱਚਾ ਉਹਨੂੰ ਕੋਈ ਸੇਕ ਨਹੀਂ ਲੱਗਦਾ, ਉਹ ਸਗੋਂ ਉਸੇ ਸੇਕ ਦੇ ਨਾਲ ਪੱਕ ਰਿਹਾ, ਬਣ ਰਿਹਾ, ਤਿਆਰ ਹੋ ਰਿਹਾ। ਪ੍ਰਭੂ ਦੀ ਕੁਦਰਤ, ਉਹ ਜਿਹੜਾ ਬੱਚਾ ਉੱਥੇ ਸਿਮਰਨ ਕਰ ਰਿਹਾ ਉਹਦੇ ਕਰਕੇ ਉਹਨੂੰ ਸੇਕ ਨਹੀਂ ਲੱਗ ਰਿਹਾ। ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਗਵਾਹੀ ਹੈ, ਸਾਖੀ ਹੈ, ਆਪਣਾ ਸਿਮਰਨ ਦੇ ਪ੍ਰਤਪਾਲਿਆ, ਆਪਣਾ ਸਿਮਰਨ ਦੇ ਕੇ ਇਹਨੂੰ ਉਸ ਸੇਕ ਵਿਚ ਸੜਨ ਨਹੀਂ ਦਿੰਦਾ, ਕਿਉਂਕਿ ਸਿਮਰਨ ਨੇ ਭਾਈ ਵਿਧੀ ਚਾਨੂੰ ਪ੍ਰਥਾ ਅੱਗ ਵਿਚ ਨਹੀਂ ਸੀ ਸੜਨ ਦਿੱਤਾ, ਸਿਮਰਨ ਨੇ ਕਬੀਰ ਨੂੰ ਨਦੀ ਵਿਚ ਡੁੱਬਣ ਨਹੀਂ ਦਿੱਤਾ, ਸਿਮਰਨ ਨੇ ਦੇਵੀ ਦਾਸ ਦੀਆਂ ਅੱਖਾਂ ਚ ਲਾਲ ਗਰਮ ਤਰੋੜ ਕਰਕੇ ਫੇੜੇ ਸੜਨ ਨਹੀਂ ਦਿੱਤੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦਾ ਧਿਆਨ ਕਰ ਲਿਆ, ਸਿਮਰਨ ਨੇ ਪ੍ਰਹਿਲਾਦ ਨੂੰ ਸੜਨ ਨਹੀਂ ਦਿੱਤਾ, ਤੇ ਮਾਤਾ ਦੇ ਪੇਟ ਦੀ ਅਗਨੀ ਵੀ ਇਹ ਸਿਮਰਨ ਕਰਕੇ ਸੜਨ ਨਹੀਂ ਦਿੰਦੀ। ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਨੇ ਆਪਣਾ ਸਿਮਰਨ ਦੇ, ਰੱਬ ਨੇ ਆਪਣੀ ਯਾਦ ਦੇ ਕੇ ਇਸ ਬੱਚੇ ਨੂੰ ਪ੍ਰਤਪਾਲਿਆ ਦੀ ਪ੍ਰਤਪਾਲਣਾ ਕੀਤੀ। ਅਨੰਦ ਸਾਹਿਬ ਦਾ ਪਾਠ ਰੋਜ਼ ਆਪਾਂ ਕਰਦੇ ਹਾਂ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਉਹ ਪਰਮੇਸ਼ਰ ਮਾਤਾ ਦੇ ਪੇਟ ਵਿਚ ਹੀ ਰੱਖਿਆ ਕਰਦਾ। ਨਕੰਮਿਆਂ ਤੈਨੂੰ ਅਗਿਆਨ ਹੋ ਗਿਆ ਵੀ ਮੇਰਾ ਰੱਬ ਹੈ ਨਹੀਂ, ਮੇਰੀ ਨਹੀਂ ਰੱਬ ਰੱਖਿਆ ਕਰਦਾ, ਜੇ ਰੱਬ ਨੇ ਮਾਂ ਦੇ ਪੇਟ ਵਿਚ ਤੇਰੀ ਰੱਖਿਆ ਕੀਤੀ ਹੈ ਹੁਣ ਕਿਉਂ ਨਹੀਂ ਕਰੇਗਾ, ਹੁਣ ਵੀ ਕਰੇਗਾ। ਤੂੰ ਆਪਣੀਆਂ ਆਦਤਾਂ ਨੂੰ ਸੁਧਾਰ, ਤੂੰ ਰੱਬ ਤੋਂ ਦੂਰ ਹੋ ਗਿਆ ਨੇੜੇ ਆ, ਕੁਝ ਗਿਆਨ ਲੈ, ਸੰਗਤ ਕਰ। ਜੇ ਮਾਂ ਦੇ ਪੇਟ ਵਿਚ ਰੱਖਿਆ ਕਰਦਾ ਹੁਣ ਕਿਉਂ ਨਹੀਂ ਕਰੇਗਾ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏ ਵਰਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ। ਮਾਤਾ ਦੇ ਪੇਟ ਜਠਰਾਖਣ ਅਗਨੀ ਦੇ ਵਿਚ ਭੋਜਨ ਦੇ ਰਿਹਾ, ਪਰਮੇਸ਼ਰ ਪਹੁੰਚਾ ਰਿਹਾ। ਮਾਤਾ ਦੀ ਨਾਭੀ ਧੁੰਨੀ ਰਸਤੇ ਉਸ ਬੱਚੇ ਨੂੰ ਖੁਰਾਕ ਮਿਲ ਰਹੀ ਹੈ, ਉਸ ਨੂੰ ਉਹ ਤਾਕਤ ਮਿਲ ਰਹੀ ਹੈ। ਇਹਦਾ ਹੀ ਨਾਮ ਕੁਦਰਤ ਹੈ, ਉਹ ਕੁਦਰਤ ਹੈ, ਪਰਮੇਸ਼ਰ ਹੈ। ਸੋ ਮੇਰੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ ਕਿ ਇਹ ਪਹਿਲਾ ਪਹਿਰਾ ਹੈ ਜੋ ਮਾਤਾ ਦੇ ਪੇਟ ਵਾਲਾ ਹੈ। ਇਹ ਇਨਸਾਨ ਤੋਂ ਸਿਆਣਾ ਬਿਆਨ ਹੈ, ਸੁਣ ਖਿਆਲ ਕਰ। ਹਰ ਪਾਇਆ ਉਧਰ ਮਜ਼ਹਾਰ, ਤੈਨੂੰ ਮਹਾਂ ਦੇ ਪੇਟ ਵਿਚ ਪਾਇਆ, ਤੇ ਇਥੇ ਹਰੀ ਪਰਮੇਸ਼ਰ ਨੂੰ ਤੂੰ ਧਿਆ ਰਿਹਾ, ਉਹਦੇ ਨਾਮਾਂ ਨੂੰ ਉਚਰ ਰਿਹਾ, ਸੰਭਾਲ ਰਿਹਾ, ਯਾਦ ਕਰ ਰਿਹਾ ਹੈ।
ਹਰ ਹਰ ਨਾਮ ਜਪੇ ਆਰਾਧੇ,
ਹਰ ਹਰ ਪਰਮੇਸ਼ਰ ਦੇ ਨਾਮ ਨੂੰ ਤੂੰ ਜਪ ਰਿਹਾ, ਆਰਾਧ ਰਿਹਾ ਹੈ, ਉਥੇ ਲਿਵ ਜੋੜ ਕੇ
ਵਿਚ ਅਗਨੀ ਹਰ ਜਪ ਜੀਵਿਆ।
ਪਰਮੇਸ਼ਰ ਦਾ ਨਾਮ ਜਪ ਕੇ ਹੀ ਉਸ ਅਗਨੀ ਦੇ ਵਿਚ ਉਸ ਅੱਗ ਤੋਂ ਤੂੰ ਬਚਿਆ ਹੋਇਆ ਹੈ, ਸੜਦਾ ਨਹੀਂ।
ਬਾਹਰ ਜਨਮ ਭਇਆ ਮੁਖ ਲਾਗਾ,
ਜਦੋਂ ਤੈਨੂੰ ਜਨਮ ਮਿਲਿਆ ਜੀ, ਕਾਰਨ ਕੀ ਭਈ ਬੱਚੇ ਨੂੰ 100 ਜਨਮ ਦਾ ਗਿਆਨ ਸੀ, ਸਿਮਰਨ ਕਰਦਾ ਸੀ, ਜਦੋਂ ਇਹਨੂੰ ਜਨਮ ਮਿਲਿਆ ਉਦੋਂ ਇਹਦਾ ਸਿਮਰਨ ਵੀ ਇਹਨੇ ਛੱਡ ਦਿੱਤਾ, ਇਹਨੂੰ ਗਿਆਨ ਵੀ ਭੁੱਲ ਗਿਆ, ਗਿਆਨ ਵੀ ਕੋਈ ਨਹੀਂ ਹੈ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਨੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਜਿਹੜੀ ਇਹਦੀ ਲਿਵ ਪਰਮਾਤਮ ਤੋਂ ਬਾਅਦ, ਕਿਉਂਕਿ ਇਹਨੂੰ ਜਨਮ ਦਾ ਇਤਨਾ ਦੁੱਖ ਹੈ, ਇਨਸਾਨ ਨੂੰ ਜਨਮ ਦਾ ਇਤਨਾ ਦੁੱਖ ਹੈ। ਬੀਬੀਆਂ ਕਹਿੰਦੀਆਂ, ਇਸ ਕੁੜੀ ਦਾ, ਇਸ ਲੜਕੀ ਦਾ ਦੁਬਾਰਾ ਜਨਮ ਹੋਇਆ, ਇਹਨੂੰ ਵਧਾਈਆਂ ਦੇਵ, ਪਾਲ ਕੇ ਮੌਤ ਵੀ ਹੋ ਸਕਦੀ ਸੀ, ਮੌਤ ਦੇ ਮੂੰਹ ਚੋਂ ਬਚੀ ਹੈ, ਉਦੋਂ ਵੱਧ ਉਸ ਬੱਚੇ ਨੂੰ ਜਨਮ ਹੈ, ਜਦੋਂ ਕਿ ਇਹਨੂੰ ਗਿਆਨ ਵੀ ਨਹੀਂ, ਅਜੇ ਰੋਣਾ ਸਿਖਾਇਆ ਵੀ ਨਹੀਂ, ਉਦੋਂ ਵੀ ਰੋ ਰਿਹਾ, ਜਿਹੜਾ ਦੁੱਖ ਹੈ ਉਹ ਧੱਕੇ ਨਾਲ ਰਵਾ ਦਿੰਦਾ। ਕਹਿੰਦਾ ਮੇਰੀਆਂ ਅੱਖਾਂ ਚੋਂ ਅਥਰੂ ਤਾਂ ਨਹੀਂ ਡਿੱਗ ਸਕਦਾ, ਤੇ ਜਦੋਂ ਉਹਨੂੰ ਦੁੱਖ ਲੱਗੇ ਉਦੋਂ ਜਿੰਨਾ ਮਰਜ਼ੀ ਆ ਰੋਕ ਲਏ, ਅੱਖ ਵਿਚੋਂ ਅਥਰੂ ਡਿੱਗ ਹੀ ਪੈਣਾ, ਦੁੱਖ ਰਵਾਉਂਦਾ। ਜਦੋਂ ਇਹਨੂੰ ਅਜੇ ਜਾਂਚ ਵੀ ਨਹੀਂ ਸਿਖਾਈ ਗਈ ਰੋਣ ਦੀ, ਉਦੋਂ ਵੀ ਇਹ ਬੱਚਾ ਰੋ ਗਿਆ, ਇਤਨਾ ਜ਼ਬਰਦਸਤ ਦੁੱਖ ਸੀ। ਉਸ ਦੁੱਖ ਕਰਕੇ ਹੀ ਲਿਵ ਛੁੜਕੀ, ਇਹਦੀ ਲਿਵ ਛੁੱਟ ਗਈ ਪਰਮਾਤਮਾ ਨਾਲ, ਲੱਗੀ ਤ੍ਰਿਸ਼ਨਾ, ਅੰਦਰ ਤ੍ਰਿਸ਼ਨਾ ਪੈਦਾ ਹੋ ਗਈ। ਮਾਇਆ ਅਮਰ ਵਰਤਾਇਆ, ਕਹਿੰਦੇ ਮਾਇਆ ਦਾ ਹੀ ਹੁਕਮ ਵਰਤਿਆ ਇਸ ਮਾਇਆ ਨੇ, ਕਿਉਂਕਿ ਮਾਇਆ ਤੋਂ ਹੀ ਸ੍ਰਿਸ਼ਟੀ ਪੈਦਾ ਹੋਈ ਹੈ, ਉਸ ਮਾਇਆ ਨੇ ਆਪਣਾ ਪ੍ਰਭਾਵ ਪਾ ਲਿਆ, ਮਾਇਆ ਦਾ ਅਮਰ ਹੁਕਮ ਵਰਤਿਆ। ਤੇ ਇੱਥੇ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ,
ਬਾਹਰ ਜਨਮ ਪਿਆ ਮੁਖ ਲਾਗਾ,
ਜਦੋਂ ਇਹਦਾ ਜਨਮ ਹੋਇਆ, ਬਾਹਰ ਆਇਆ ਜਨਮ ਲੈ ਕੇ, ਤਾਂ ਮੁਖ ਲਾਗਾ, ਇਹਦੇ ਜਿਹੜਾ ਮੂੰਹ ਸੀ ਨਾ ਉਹ ਲੱਗਾ, ਸੋ ਇਹ ਮਾਤਾ ਪਿਤਾ ਦੇ ਮੱਥੇ ਲੱਗਾ, ਬਾਹਰ ਦੀ ਹਵਾ ਇਸ ਨੂੰ ਲੱਗੀ, ਮਾਤਾ ਪਿਤਾ ਦੇ ਮੱਥੇ ਲੱਗਾ।
ਸਰਸੇ ਪਿਤਾ ਮਾਤ ਥੀ ਵਿਆ,
ਇਹ ਮਾਤਾ ਪਿਤਾ ਜਿਹੜੇ ਸਨ ਉਹ ਸਾ ਰਸੇ ਸਹਿਤ ਆਨੰਦ ਦੇ ਥੀ ਵਿਆ ਹੋ ਗਏ। ਪਾਠ ਉਵੇਂ ਹੀ ਕਰਨਾ ਜਿਵੇਂ ਗੁਰਮੁਖਾਂ ਨੇ ਕੀਤਾ, ਪਾਠੀ ਸਿੰਘ ਨੇ, ਮੈਂ ਅਰਥ ਵਾਸਤੇ ਕਰ ਰਿਹਾ, ਸਾ ਰਸੇ ਸਹਿਤ ਰਸ ਦੇ ਥੀਵਿਆ ਹੋ ਗਿਆ ਮਾਤਾ ਪਿਤਾ ਆਪਣਾ, ਜਦੋਂ ਬੱਚਾ ਮੁੱਖ ਲੱਗਾ, ਬੱਚੇ ਨੂੰ ਦੇਖਿਆ, ਵਧਾਈਆਂ ਵੱਜਣ ਲੱਗ ਗਈਆਂ।
ਜਿਸ ਕੀ ਵਸਤ ਤਿਸ ਚੇਤੋ ਪ੍ਰਾਣੀ,
ਇੱਥੇ ਹੁਣ ਸਤਿਗੁਰੂ ਪਾਤਸ਼ਾਹ ਉਸ ਬੱਚੇ ਦੇ ਸਿਆਣੇ ਬਿਆਣੇ ਮਾਂ ਬਾਪ ਨੂੰ ਸਿੱਖਿਆ ਦਿੰਦੇ ਨੇ ਕਿ ਹੇ ਇਸਤਰੀ ਪੁਰਸ਼, ਹੇ ਪ੍ਰਾਣਧਾਰੀ ਜੀਵ, ਜਿਸ ਕੀ ਵਸਤ, ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਬੱਚਾ ਵਸਤੂ ਹੈ, ਤਿਸ ਚੇਤਹੋ ਪ੍ਰਾਣੀ, ਭਈ ਤੂੰ ਉਸ ਪਰਮੇਸ਼ਰ ਨੂੰ ਚੇਤੇ ਕਰ, ਉਹਦਾ ਸ਼ੁਕਰ ਕਰ, ਉਹਦਾ ਸ਼ੁਕਰ ਕਰ, ਉਸ ਦਾ ਸ਼ੁਕਰਾਨਾ ਕਰ, ਸ਼ਰਾਬਾਂ ਕਬਾਬਾਂ ਪੱਬਾਂ ਵਿਚ ਲੱਗ ਕੇ ਤੇ ਰੱਬ ਦੀ ਕਰੋਪੀ ਨਾ ਸਹੇੜ, ਬੱਚਾ ਰੱਬ ਨੇ ਦਿੱਤਾ, ਮਾਂ ਬਾਪ ਨੇ ਨਹੀਂ ਦਿੱਤਾ, ਜਿਸ ਮਾਂ ਨੂੰ ਜਨਮਦਾ ਹੀ ਨਹੀਂ ਬੱਚਾ ਉਹਨੂੰ ਪੁੱਛੋ। ਕੋਈ ਬੀਬੀ ਇਹ ਨਹੀਂ ਚਾਹੁੰਦੀ ਮੇਰੇ ਬੱਚਾ ਨਾ ਹੋਵੇ, ਪੁੱਤਰ ਨਾ ਹੋਵੇ, ਪਰ ਉਸ ਵਿਚਾਰੀ ਦੇ ਸਾਰੀ ਜ਼ਿੰਦਗੀ ਅਰਦਾਸਾਂ ਬੇਨਤੀਆਂ ਕਰਦਿਆਂ ਲੰਘ ਜਾਂਦੀ ਹੈ, ਨਹੀਂ ਮਿਲਦਾ। ਇਸ ਕਰਕੇ ਉਹ ਬੱਚੇ ਦੀ ਦਾਤ ਦੇਣ ਵਾਲਾ ਪਰਮੇਸ਼ਰ ਹੈ। ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਹੈ, ਪ੍ਰਭ ਕੈ ਸਿਮਰਨ ਸੁਫਲ ਫਲੇ। ਪਰਮੇਸ਼ਰ ਦਾ ਸਿਮਰਨ ਕਰਨ ਨਾਲ ਹੀ ਇਨਸਾਨ ਧੀਆਂ ਪੁੱਤਰਾਂ ਰੂਪੀ ਫਲਾਂ ਨਾਲ ਫਲਦਾ ਹੈ। ਭਾਗਾਂ ਵਾਲਿਆਂ ਨੂੰ ਧੀਆਂ ਪੁੱਤਰ ਮਿਲਦੇ ਨੇ। ਇਸ ਵਾਸਤੇ ਪਾਤਸ਼ਾਹ ਕਹਿੰਦੇ ਨੇ, ਤੂੰ ਉਸ ਪਰਮੇਸ਼ਰ ਦਾ ਸਿਮਰਨ ਕਰ ਜਿਸ ਨੇ ਤੈਨੂੰ ਪੁੱਤਰ ਰੂਪੀ ਵਸਤੂ ਦਿੱਤੀ ਹੈ, ਉਸ ਪਰਮੇਸ਼ਰ ਨੂੰ ਯਾਦ ਕਰ ਜਿਸ ਪਰਮੇਸ਼ਰ ਨੇ ਤੇਰੇ ਬੱਚੇ ਵਾਸਤੇ ਤੇਰੀ ਛਾਤੀ ਵਿਚ ਦੁੱਧ ਲਿਆਂਦਾ। ਜੇ ਦੁੱਧ ਉਤਰੇ ਹੀ ਨਾ ਫੇਰ ਕੀ ਕਰੇਗਾ, ਫੇਰ ਕੀ ਕਰੇ, और कितना सुखदायक है। रात नू बच्चा पांच वारी दुध मंगदा ते मां दे नाल सुत्ता होया चुंगी जांदा सौ जांदा चुंगी जांदा सौ जांदा मां नू कोई बेरामी नहीं आराम नाल सुत्ती होई है। जे जागदी भी है ते माड़ा जा जागी है बच्चे दे मुख विच दुध पा के फिर सौ जांदी है कोई बेरामी नहीं। ते जे मां नू दुध ही ना उतरे देनी ना ते कितनी वड्डी तकलीफ है। ਭਈ ਰਾਤ ਨੂੰ ਪੰਜ ਵਾਰੀ ਉੱਠੇ ਪਹਿਲੇ ਗਰਮ ਕਰੇ ਫਿਰ ਉਸ ਨੂੰ ਠੰਡਾ ਕਰੇ ਫਿਰ ਚੈੱਕ ਕਰੇ ਫਿਰ ਉਸ ਬੱਚੇ ਨੂੰ ਪਿਆਵੇ ਕਦੇ ਉਸ ਦੁੱਧ ਵਿਚ ਲੈਚੀਆਂ ਰਹਿੰਦੇ ਕਦੇ ਸੌਂਫ ਰਹਿੰਦੇ ਕਦੇ ਹੋਰ ਕੁਝ ਰਹਿੰਦੇ ਬੱਚੇ ਨੂੰ ਫੇਰ ਵੀ ਟੱਟੀਆਂ ਲੱਗਦੀਆਂ ਨੇ ਮੁਆਫਕ ਨਹੀਂ ਬੈਠਦਾ ਤੇ ਮਾਂ ਦਾ ਦੁੱਧ ਨਾ ਗਰਮ ਕਰਨਾ ਪਵੇ ਨਾ ਲੈਚੀਆਂ ਰਿੰਨਣੀਆਂ ਪੈਣ ਨਾ ਮਿੱਠਾ ਪਾਉਣਾ ਪਵੇ ਸੁੱਤਾ ਹੋਇਆ ਬੱਚਾ ਪੀ ਵੀ ਜਾਂਦਾ ਕਿਤਨਾ ਸੁੱਖ ਹੈ ਮਾਂ ਨੂੰ। दूसरे पासे कितनी खेचल है। इस वास्ते शुक्र कर उस परमेश्वर दा जिसने तेरे बच्चे वास्ते तेरी छाती विच दुध लिया। शुक्र कर उस परमेश्वर दा जिस रब ने तैनू खान पीन रूपी वस्तुआं दित्तियां ने। गल तेरी नहीं चलनी गल गुरु दी चलनी है। सतगुरु पातशाह फरमाउंदे ने जियो पाए पिंड जिन साजिया ਦਿੱਤਾ ਪਹਿਨਣ ਖਾਣ। ਜਿਸ ਪਰਮੇਸ਼ਰ ਨੇ ਇਹ ਖਾਣ ਪੀਣ ਪਦਾਰਥ ਕੱਪੜੇ ਆਦਿਕ ਦਿੱਤੇ ਨੇ ਸਾਜ ਸਵਾਰਿਆ ਇਸ ਬੱਚੇ ਨੂੰ ਸਾਜ ਕੇ ਫਿਰ ਇਹਨੂੰ ਸਵਾਰਨਾ ਕੀਤਾ। ਇੱਕ ਸਾਜਣਾ ਹੁੰਦਾ ਇੱਕ ਸਵਾਰਨਾ ਹੁੰਦਾ। ਘੁਮਿਆਰ ਭਾਂਡੇ ਨੂੰ ਪਹਿਲੇ ਸਾਜਦਾ ਸਾਜਣ ਵਾਸਤੇ ਥੋੜਾ ਜਿਹਾ ਟਾਈਮ ਲੱਗਦਾ ਚੱਕ ਤੇ ਰੱਖ ਕੇ ਮਿੰਟ ਵਿੱਚ ਉਹ ਬਰਤਨ ਨੂੰ ਬਣਾ ਦਿੰਦਾ ਪਰ ਸਾਜਣ ਵਾਸਤੇ ਬਹੁਤ ਟਾਈਮ ਲੱਗਦਾ। ਜਿਉਂ ਉਸ ਨੂੰ ਥਾਪੀ ਲੈ ਕੇ ਕੁੱਟਣ ਲੱਗਦਾ ਉਹਦੇ ਕਿਨਾਰੇ ਬਣਾਉਂਦਾ ਉਸ ਨੂੰ ਠੀਕ ਕਰਦਾ ਫਿਰ ਉਸ ਨੂੰ ਪਕਾਉਂਦਾ। ਮਕਾਨ ਨੂੰ ਬਣਾਉਣ ਲੱਗਿਆਂ ਜ਼ਿਆਦਾ ਦੇਰ ਨਹੀਂ ਲੱਗਦੀ ਉਹਦੀ ਡੈਕੋਰੇਸ਼ਨ ਕਰਨ ਲੱਗਿਆਂ ਜ਼ਿੰਦਗੀਆਂ ਲੰਘ ਜਾਂਦੀਆਂ। ਬੱਚਾ ਤਿੰਨ ਮਹੀਨੇ ਵਿਚ ਬਣ ਜਾਂਦਾ ਪਰ ਇਹਦੇ ਅੰਗ ਪ੍ਰਤੰਗ ਸਵਾਰਦਿਆਂ ਰੱਬ ਨੂੰ ਛੇ ਮਹੀਨੇ ਲੱਗਦੇ ਨੇ। ਕਹੋ ਗੱਜ ਕੇ ਸਤਨਾਮ ਸ੍ਰੀ ਤੇ ਰੱਬ ਅੱਗੇ ਕੋਈ ਜ਼ੋਰ ਨਹੀਂ। ਜੇ ਇਹਦਾ ਨੱਕ ਚਿੱਬਾ ਬਣਾ ਦੇਵੇ ਤੇ ਤੂੰ ਕੀ ਕਰ ਲਵੇਂਗਾ। ਜੇ ਅੱਖਾਂ ਤੋਂ ਅੰਨਾ ਜੰਮ ਦੇਵੇ ਤੂੰ ਕੀ ਕਰ ਲਵੇਂਗੀ। ਜੇ ਰੱਬ ਦੰਦ ਲੰਬੇ ਲੰਬੇ ਬਾਹਰ ਨੂੰ ਲਾ ਦੇਵੇ ਤੇਰਾ ਕੀ ਜ਼ੋਰ ਚੱਲ ਜਾਵੇਗਾ। ਇਸ ਵਾਸਤੇ ਗੁਰੂ ਕੇ ਪਿਆਰਿਓ ਇਹ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਵਸਤੂਆਂ ਨੂੰ ਦੇਖ ਕੇ ਜਾਣ ਕੇ ਚੇਤੋ ਪ੍ਰਾਣੀ ਇਹ ਮਾਂ ਬਾਪ ਉਸ ਬੱਚੇ ਨਾਲ ਹੀ ਮੋਹ ਨਾਲ ਸਾਰਾ ਲਾ ਲੈ। ਇਸ ਗੁਰੂ ਨਾਲ ਲਾ ਰੱਬ ਨਾਲ ਲਾ ਜਿਸ ਪਰਮਾਤਮਾ ਦੀ ਦਿੱਤੀ ਹੋਈ ਵਸਤੂ ਹੈ ਦਿੱਤੀਆਂ ਹੋਈਆਂ ਵਸਤੂਆਂ ਹਨ।
ਕਰ ਹਿਰਦੈ ਗੁਰਮੁਖ ਵਿਚਾਰ
ਗੁਰਮੁਖ ਬਣ ਕੇ ਗੁਰੂ ਦੇ ਦੁਆਰੇ ਤੇ ਬੈਠ ਕੇ ਵਿਚਾਰ ਕਰ। ਐਵੇਂ ਗਾਲੀ ਅਲ ਪਲਾਲੀਆਂ ਗੱਪਾਂ ਨਾ ਮਾਰ ਗਪੌੜੇ ਨਾ ਮਾਰ ਵਿਚਾਰ ਕਰ ਗੁਰੂ ਦੀ।
ਕਉ ਨਾਨਕ ਪ੍ਰਾਣੀ ਪਹਿਲੇ ਪਹਿਰੈ
ਸਤਿਗੁਰੂ ਚੌਥੇ ਨਾਨਕ ਜੀ ਕਹੋ ਕਹਿੰਦੇ ਫਰਮਾਉਂਦੇ ਹਨ ਇਹ ਪ੍ਰਾਣਾ ਧਾਰੀ ਜੀਵ ਇਹ ਜੋ ਬੱਚੇ ਦੀ ਇਨਸਾਨ ਦੀ ਆਦਮੀ ਦੀ ਅਵਸਥਾ ਰੂਪੀ ਜਿਹੜੀ ਰਾਤ ਹੈ ਉਸ ਦਾ ਜਿਹੜਾ ਪਹਿਲਾ ਪਹਿਰਾ ਭਾਵ ਮਾਤਾ ਦੇ ਪੇਟ ਵਿਚ ਹੈ।
ਹਰ ਜਪੀਏ ਕਿਰਪਾ ਧਾਰ
ਵੇਖੋ ਉਸ ਵਾਹਿਗੁਰੂ ਦੀ ਕਿਤਨੀ ਕਿਰਪਾ ਧਾਰ ਕੀਤੀ ਹੋਈ ਹੈ ਕਿ ਉਹ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ। ਇਸ ਵਾਸਤੇ ਇਸ ਗੱਲ ਨੂੰ ਸਮਝ ਕਰਕੇ ਉਸ ਵਾਹਿਗੁਰੂ ਦੀ ਕਿਰਪਾ ਪ੍ਰਾਪਤ ਕਰ ਤੇ ਹਰ ਜਪੀਏ ਤੂੰ ਵੀ ਹਰੀ ਪਰਮੇਸ਼ਰ ਦੇ ਨਾਮ ਨੂੰ ਜਪ ਨਿਕੰਮਿਆ ਵੱਡਾ ਹੋ ਕੇ ਕੀ ਹੋ ਗਿਆ ਤੈਨੂੰ।
ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ
ਟੇਢੀ ਪਾਗ ਟੇਢੇ ਚੱਲੇ ਲਾਗੇ ਬੀਰੇ ਖਾਨ ਭਾਓ ਭਗਤ ਸਿਓ ਕਾਮਨਾ ਕਛੂਆ ਮੇਰੋ ਕਾਮ ਦੀਵਾਨ। ਫਿਰ ਸਵੇਰੇ ਉੱਠ ਕੇ ਤੜਕੇ ਕਦੇ ਤੇ ਤੂੰ ਦਾੜੀ ਰਗੜਨ ਨੂੰ ਅੱਧਾ ਪੌਣਾ ਘੰਟਾ ਲਾਉਣਾ ਕਦੇ ਪੱਗ ਨੂੰ ਸਵਾਰਨ ਵਾਸਤੇ ਲਾਉਣਾ ਪਰ ਜਪਜੀ ਸਾਹਿਬ ਦਾ ਪਾਠ ਕਰਨ ਲਈ ਤੇਰੇ ਕੋਲ 15 ਮਿੰਟ ਵੀ ਨਹੀਂ ਨਿਕਲਦੇ। ਇੱਥੇ ਮੇਰੇ ਪਾਤਸ਼ਾਹ ਜੀ ਨੇ ਕਿਹਾ ਟੇਢੀ ਪਾਗ ਟੇਢੇ ਚੱਲੇ लागे बीरे खान भाओ भगत स्यो कामना कछु है। जे गुरुद्वारे भी आया ते दुध पी लिया रोटियां नाल लेड़ लिया ते घर नूं चले गया, कथा सुनी नी कीर्तन सुनी नी, तेरे गुरुद्वारे आउण दा की फायदा सी? सिर्फ लंगर वास्ते ही आया, सिर्फ प्रसाद वास्ते ही आया। गुरु दा प्रसाद आया, जे तां ए प्रसाद मिल गया फिर ते बन जावेगा बचित्र सिंह, ते जे कड़ा प्रसाद दो तीन वारी लै लिया ते लंगर भी छक लिया ते फिर दुनी चंद रहेगा। ए तेरी मर्जी है, हुण तूं देख। सतगुरु सच्चे पातशाह जी, क्योंकि मैं कई बारी देखदा कई बंदे तां घरों आण के गुरु दी विचार नूं सुन लैंदे ने, ते कई सारा दिन गुरुद्वारे रहिंदे होए भी गुरु दी विचार नूं नहीं सुणदे। ते मैनूं फिर उह गुरबाणी दीआं पंगतियां याद आ जांदियां ने, बिमल मझार बसस निर्मल जल अमृत ना लग सरे, दादर तू कबह ना जान सरे, भक्स सिबाल बसस निर्मल जल अमृत ना लग सरे। दादर नाम है डड्डू दा, डड्डू सरोवर विच रहंदा है, उस सरोवर विच कवल है, उस सरोवर विच जल है, ते सरोवर दे विच रहंदा होया भक्स सिबाल, सिबाल नाम है जाले दा, गुरु साहिब जी दा शब्द है, सरोवर विच रहंदा होया भक्स सिबाल सिर्फ जाला खांदा है, बसस निर्मल जल वसदा उज्जल पानी विच है, खांदा जाल है, अमृत ना लग सरे, कवल दी सारी कोई नहीं, कोई सार नहीं। आल अली आल भौरी ते भौरे बाहरों आउंदे ने, ओ सिद्धा आण के कवल ते बैठदे ने, सुगंधी नूं चूस के ते वापस उड के उथों चले जांदे। साहिब जी कहिंदे ओए डड्डूआ तू सारा दिन पानी विच रहिंदा होया तू जाला ही खांदा रहना, कदे उस अमृत नूं लिखिया ही नहीं, जाणिया ही नहीं। तेरे नालों भौरे भौरियां चंगियां बाहरों आउंदे ने ते इस सुगंधी नूं लै के चले जांदे ने। सरोवर की है? गुरु दा स्थान। कवल केड़े ने? संत महात्मा। सुगंधी केड़ी है? जेड़े नाम दी विचार उस महात्मा दे बोल रसना ते ने, वो सुगंधी है, धूड़ा है, मकरंद है। जेड़ा गुरुद्वारे विच रहिंदा होया सिर्फ दुध घ्यो बटर लंगर पानी फल फ्रूट ही सिर्फ छकदा है, सिर्फ यही छकदा, ना कथा ना कीर्तन ना नितनेम ना बाणी ना सुननी ना पढ़नी, रहना सारा दिन गुरुद्वारे बैठे हैं। मैं कई बुजुर्ग देखदा बापू बहुत सारे इंग्लैंड दे गुरुद्वारियां च देखिया, जो सवेरे आ जांदे ने 10 बजे 5 बजे तक ना बैठ के ज्यों गप्पां मारदे ने, 5 कुवारी चाह पी लैणी, गल्लां करी जाणियां, गप्पां मारी जाणियां, जदों कथा कीर्तन शुरू होनी तो उन्हां ने सोटी खड़काउंदियां घर नूं तुर पैणा शुरू हो जाणा। ते मैनूं फिर इह शब्द याद आ जांदा कि सतगुरु साहिब जी तुसीं बिल्कुल गल जो लिखी है कुछ सोच के लिखिया, भई इस तरह दे बंदे भी आउणे ने, ते जे उन्हां दी विचार सुन लवोगे ते विचार भी फिर ओहो जिही होणी है। कहिंदे ने भक्स सिबाल बसस निर्मल जल अमृत ना लग सरे, तेरे नालो भौरे भौरियां चंगे, ओ सिख सिखणियां चंगे जिहड़े बाहरों आउंदे ने आ के इस आनंद नूं लै के फिर चले जांदे ने। तेरे सारा दिन गुरुद्वारे बैठण दी उन्नी कीमत नहीं जिसने थोड़ा चिर ही आण के आनंद लै के चले गया। इस वास्ते गुरुद्वारे विच रहिंदिआं होइआं ए नाम दी विचार, ए मकरंद, ए सुंदर बोल, ए गुरु दा उपदेश, ए गुरु दी सिख्या, ए कीर्तन, ए नितनेम इस नाल जुड़िया होया, फिर तां सरोवर तेरा तेरा। ते जे तू कवे मैनू इस चीज दी लोड़ नहीं, खाण पीण नाल ही मतलब है, समझ लै जाला ही है तेरा, तू जाला ही इकट्ठा कर रहे हैं, होर कुछ नहीं तेरा। सो मेरे पातशाह जी फरमा रहे हैं, फिर पढ़ो यो पंक्ति।
दूजे पैरे रहन के वन जा रहा मित्रा,
हे वन जा रे मित्रो, एस अवस्था रूपी रात दा दूसरा पहरा है केड़ा?
मन लागा दूजे पाए,
जदों बार जन्म लै के ते तेरा मन द्वैत भाव विच लग गया, ਈਰਖਾ ਕਰਨੀ ਏ, ਨਿੰਦਾ ਕਰਨੀ ਏ, ਚੁਗਲੀ ਕਰਨੀ ਏ, ਹੋਰ ਕੁਝ ਨਹੀਂ ਕਰਨਾ। ਜੋ ਗੁਰਦੁਆਰੇ ਬੈਠ ਕੇ ਨਿੰਦਿਆ ਤੇ ਚੁਗਲੀ ਦੀਆਂ ਗੱਲਾਂ ਇਕ ਦੂਸਰੇ ਨੂੰ ਭੰਡਣ ਦੀਆਂ ਕਰੀ ਜਾਣੀਆਂ ਨੇ, ਛੱਡਣਾ ਨਹੀਂ ਕਿਸੇ ਨੂੰ, ਸਭ ਨੂੰ ਰਗੜਾ ਲਾ ਹੀ ਜਾਣਾ। ਆਪ ਕਥਾ ਕੀਰਤਨ ਨਹੀਂ ਸੁਣਨੀ, ਕਥਾ ਕੀਰਤਨ ਦੇ ਟਾਈਮ ਕਰਨ, ਲੇਕਿਨ ਭੰਡੀ ਸਭ ਦੀ ਕਰੀ ਜਾਣੀ ਏ, ਕੋਈ ਨਹੀਂ ਛੱਡਣਾ ਮਾਂ ਬਾਪ ਸਭ ਨੂੰ। ਕਹਿੰਦਾ ਮੈਂ ਹੀ ਆ ਜੋ ਕੁਝ ਹਾਂ। ਮੇਰੇ ਪਾਤਸ਼ਾਹ ਜੀ ਕਹਿੰਦੇ ਦਵੈਤ ਭਾਵ ਵਿਚ ਮਨ ਜੁੜ ਗਿਆ ਤੇਰਾ, ਇਹ ਜਿਹੜਾ ਦਵੈਤ ਭਾਵ ਵਿਚ ਜੁੜ ਗਿਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਜਿਹੜੀ ਰੱਬ ਨਾਲ ਮਾਂ ਦੇ ਪੇਟ ਵਿਚ ਸੁਰਤ ਜੁੜੀ ਹੋਈ ਸੀ। ਤੂੰ ਜਨਮ ਲੈ ਕੇ ਅਗਾਂਹ ਨੂੰ ਚੱਲ ਕੇ ਤਰੱਕੀ ਕਰਨੀ ਸੀ, ਤੂੰ ਤਰੱਕੀ ਨਹੀਂ ਕੀਤੀ, ਤੂੰ ਤੇ ਘਾਟੇ ਵਿਚ ਚਲੇ ਗਏ, ਪਛਾਹ ਨੂੰ ਚਲੇ ਗਏ, ਪਿੱਛੇ ਨੂੰ ਚਲੇ ਗਏ। ਸੋ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ ਇਹ ਦਵੈਤ ਭਾਵ ਵਿਚ ਤੂੰ ਜੁੜ ਗਿਓ, ਇਸ ਅਵਸਥਾ ਰੂਪੀ ਰਾਤ ਦੇ ਦੂਸਰੇ ਪਹਿਰੇ ਵਿਚ
ਮੇਰਾ ਮੇਰਾ ਕਰ ਪਾਲੀਐ ਵਣਜਾਰਾ ਮਿੱਤਰਾ,
ਨਾ ਮਾਂ ਬਾਪ ਹੀ ਸਿੱਖਿਆ ਦਿੰਦੇ ਨੇ, ਉਹ ਵੀ ਮੇਰਾ ਪੁੱਤ, ਮੇਰਾ ਲਾਲ, ਮੇਰਾ ਮੋਰ, ਮੇਰਾ ਹੀਰਾ ਕਹਿ ਕਹਿ ਕੇ ਬੱਚਿਆਂ ਨੂੰ ਵਿਗਾੜ ਛੁੱਟਦੇ।
ਲੈ ਮਾਤ ਪਿਤਾ ਗੱਲ ਲਾ,
ਬਸ ਮਾਂ ਪਿਓ ਲੈ ਕੇ ਗੱਲ ਨਾਲ ਲਾ ਲੈਂਦੇ ਨੇ, ਮੁੱਖ ਚੁੰਮ ਲੈਂਦੇ ਨੇ, ਇੰਨੇ ਵਿਚ ਹੀ ਆਨੰਦ ਸਮਝਦੇ ਹਨ। ਬੱਚੇ ਨੂੰ ਗੁਰਦੁਆਰੇ ਨਾ ਬੈਠਣ ਦੀ ਜਾਚ ਸਿਖਾਈ, ਨਾ ਸੁਣਨ ਦੀ ਅਕਲ ਸਿਖਾਈ, ਨਾ ਬਸ ਗੱਲ ਨਾਲ ਲਾ ਲਿਆ, ਮੁੱਖ ਚੁੰਮ ਲਏ। ਜੇ ਕਿਤੇ ਗੁਰਦੁਆਰੇ ਹੀ ਆਏ ਤੇ ਬੱਚੇ ਨਾਲ ਹੀ ਖੇਡਦੀ ਰਹਿੰਦੀ ਆ, ਹੋਰ ਕੁਝ ਨਹੀਂ। ਤੇ ਮੈਂ ਕਈ ਵਾਰੀ ਸੋਚਦਾ ਹੁੰਦਾ ਭਾਈ ਸ਼ਾਇਦ ਇਹ ਮਨ ਵਿਚ ਸਮਝਦੀ ਆ ਭਾਈ ਮੈਨੂੰ ਹੀ ਰੱਬ ਨੇ ਸੋਹਣਾ ਬੱਚਾ ਦਿੱਤਾ, ਸ਼ਾਇਦ ਹੋਰ ਕਿਸੇ ਨੂੰ ਇਹੋ ਜਿਹਾ ਸੋਹਣਾ ਬੱਚਾ ਨਾ ਹੀ ਮਿਲਿਆ ਹੋਵੇ। ਤੇ ਉਹਦੇ ਖੇਡਣ ਦਾ ਮਤਲਬ ਹੁੰਦਾ ਭਾਈ ਸਾਧ ਸੰਗਤ ਜੀ ਦੇਖ ਲਓ ਭਾਈ ਇਹ ਮੇਰਾ ਬੱਚਾ ਆ, ਦੇਖ ਲਓ, ਯਾਦ ਕਰ ਲਓ, ਮੇਰਾ ਹੈ ਬੱਚਾ, ਮੈਨੂੰ ਰੱਬ ਨੇ ਦਿੱਤਾ, ਮੇਰੇ ਤੇ ਬਖਸ਼ਿਸ਼ ਹੈ। ਸਿਰਫ ਬੱਚਿਆਂ ਨਾਲ ਹੀ ਇੱਥੇ ਹੀ ਮਹਾਰਾਜ ਨੇ ਬਚਨ ਕੀਤੇ ਨੇ ਕਿ ਪੁੱਤਰ ਕਲੱਤਰ ਗ੍ਰਸਤ ਕਾ ਫਾਸਾ ਹੋਣ ਨਾ ਪਾਈਐ ਆਰਾਮ ਕੇ ਦੱਸ। ਤੇ ਜੇ ਬੱਚਾ ਬੱਚੀ ਬੈਠ ਕੇ ਵਿਚਾਰ ਨੂੰ ਸੁਣਦੇ ਹੋਣ ਤੇਰੇ ਵਾਂਗੂ, ਜਿਵੇਂ ਤੂੰ ਬੈਠੀ ਐ ਇਸ ਤਰ੍ਹਾਂ ਬੱਚੇ ਬੈਠੇ ਹੋਏ ਹੋਣ, ਤੇ ਫਿਰ ਪਾਤਸ਼ਾਹ ਕਹਿੰਦੇ ਨੇ ਪੁੱਤਰ ਕਲੱਤਰ ਵਿਚੇ ਗਤ ਪਾਈ, ਫਿਰ ਉਨ੍ਹਾਂ ਬੱਚਿਆਂ ਦੇ ਵਿਚੇ ਹੀ ਮੁਕਤ ਹੈ। ਤੇ ਜੇ ਬੱਚਿਆਂ ਨਾਲ ਹੀ ਖੇਲਦੀ ਰਹੀ ਐ, ਨਾ ਵਿਚਾਰ ਸੁਣੀ ਤੇ ਨਾ ਦੂਜਿਆਂ ਨੂੰ ਸੁਣ ਦਿੱਤੀ, ਫਿਰ ਗ੍ਰਸਤ ਕਾ ਫਾਸਾ ਹੈ। ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਸਿਰ ਉਹ ਬੱਚੇ ਨਾਲ ਹੀ ਖੇਲਣ ਤੇ ਚੁੰਮਣ ਤੇ ਪਿਆਰ ਲਾਡ ਕਰਨ ਦੇ ਵਿਚ ਲੱਗੀ ਰਹੀ।
ਲਾਵੇ ਮਾਤ ਪਿਤਾ ਸਦਾ ਗੱਲ ਸੇਤੀ,
ਕਹਿੰਦੇ ਇਹਨਾਂ ਨੂੰ ਗੱਲ ਨਾਲ ਕਿਉਂ ਲਾਉਂਦੇ ਨੇ, ਉਹ ਵੀ ਆਪਣਾ ਲਾਲਚ ਹੈ, ਆਪਣਾ ਲਾਲਚ ਹੈ। ਕਦੇ ਕਿਸੇ ਨੂੰਹ ਨੇ ਬੁੜੇ ਦਾ ਸਤਿਕਾਰ ਕੀਤਾ, ਬੁੜੀ ਘਰਵਾਲੀ ਨਹੀਂ ਕਰਦੀ, ਨੂੰਹ ਨੇ ਕਿੱਥੋਂ ਕਰਨਾ। ਜਦੋਂ ਬੰਦੇ ਬੁੜੇ ਹੋ ਜਾਂਦੇ ਨੇ, ਬੀਬੀਆਂ ਬਜ਼ੁਰਗ ਹੋ ਜਾਂਦੀਆਂ ਨੇ, ਉਦੋਂ ਕੋਈ ਨਹੀਂ ਉਨ੍ਹਾਂ ਨੂੰ ਮੱਥੇ ਲਾਉਂਦਾ, ਕੋਈ ਨਹੀਂ ਉਨ੍ਹਾਂ ਨੂੰ ਲਾਇਕ ਕਰਦਾ। ਨਾ ਜੇ ਤਾਂ ਬੁੜੀ ਨੇ ਬੱਚੇ ਨੂੰ ਫੜ ਲਿਆ ਤੇ ਚਾਹ ਮਿਲ ਗਈ ਹੈ, ਜੇ ਬੁੜੇ ਨੇ ਤੇਰੇ ਪੋਤਰੇ ਨੂੰ ਖੜਾਇਆ ਤੇ ਫੇਰ ਤਾਂ ਪਿਆਰ ਨਾਲ ਬੋਲਿਆ ਗਿਆ, ਨਹੀਂ ਤੇ ਨਹੀਂ, ਘਰੋਂ ਕੱਢਣ ਨੂੰ ਫਿਰਦੇ ਨੇ। ਕਾਰਨ ਕੀ ਹੈ ਭਈ ਬੱਚੇ ਨੂੰ ਗੱਲ ਨਾਲ ਲਾਉਂਦੇ ਤੇ ਬੁੜਿਆਂ ਨੂੰ ਘਰੋਂ ਕੱਢਦੇ, ਕਾਰਨ ਕੀ ਹੈ? ਮੇਰੇ ਪਾਤਸ਼ਾਹ ਜੀ ਇਸ ਸ਼ਬਦ ਵਿਚ ਫਰਮਾਉਂਦੇ ਹਨ, ਇਸ ਪੰਕਤੀ ਵਿਚ ਫਰਮਾਉਂਦੇ ਹਨ, ਫਿਰ ਪੜੋ।
ਲਾਵੇ ਮਾਤ ਪਿਤਾ ਸਦਾ ਗੱਲ ਸੇਤੀ,
ਉਹ ਬੱਚਿਆਂ ਨੂੰ ਮਾਂ ਬਾਪ ਆਪਣੇ ਗੱਲ ਦੇ ਨਾਲ ਪਕੜ ਕੇ ਇਸ ਵਾਸਤੇ ਲਾਉਂਦੇ ਨੇ, ਕੋਈ ਦਿਲੀ ਪਿਆਰ ਨਹੀਂ, ਉਹਦਾ ਕਾਰਨ ਮਤਲਬ ਹੈ ਸਿਰਫ ਕੀ ਜੀ,
ਮਨ ਜਾਣ ਖੱਟ ਖਵਾ,
ਮਨ ਦੇ ਵਿਚ ਜਾਣਦੇ ਵੀ ਇਹ ਵੱਡਾ ਹੋਵੇਗਾ ਤੇ ਖੱਟ ਕੇ ਕਮਾਏਗਾ ਸਾਨੂੰ, ਇਸ ਲਾਲਚ ਕਰਕੇ ਦੁਨੀਆਂ ਲਾਲਚ ਦੀ ਮਾਰੀ ਹੋਈ, ਸਭ ਕੁਝ ਲਾਲਚੀ ਹੈ। ਬੱਚੇ ਨੇ ਕਮਾਉਣਾ, ਉਹਨੂੰ ਗਲੇ ਨਾਲ ਲਾਇਆ ਜਾ ਰਿਹਾ, ਤੇ ਬਾਪੂ ਬੁੜਾ ਤੇ ਬੁੜੀ ਉਹ ਹੁਣ ਕਮਾ ਕੇ ਦੇ ਚੁੱਕੇ ਨੇ, ਉਹਨਾਂ ਹੁਣ ਕਮਾਉਣਾ ਨਹੀਂ, ਉਹਨਾਂ ਨੂੰ ਘੜੋ ਕੱਢਦੇ ਹਨ।
ਜੋ ਦੇਵੈ ਤਿਸੈ ਨ ਜਾਣੈ ਮੂੜਾ,
ਜਿਹੜਾ ਪਰਮੇਸ਼ਰ ਇਹ ਬੱਚੇ ਦੀ ਦਾਤ ਦੇ ਰਿਹਾ, ਮੂਰਖ ਉਸ ਨੂੰ ਨਹੀਂ ਜਾਣਦਾ ਤੇ ਬੱਚੇ ਨਾਲ ਹੀ ਮੋਹ ਲਾਈ ਬੈਠਾ ਹੈ।
ਦਿੱਤੇ ਨੋ ਲਪਟਾਏ,
ਸੋ ਰੱਬ ਦੇ ਦਿੱਤੇ ਹੋਏ ਨਾਲ ਹੀ ਲਪਟ ਰਿਹਾ, ਰੱਬ ਨਾਲ ਨਹੀਂ ਲਪਟ ਰਿਹਾ, ਇਹਦੀ ਵੱਡੀ ਅਗਿਆਨਤਾ ਹੈ। ਹੋਰ ਜਗ੍ਹਾ ਤੇ ਮੇਰੇ ਪਾਤਸ਼ਾਹ ਜੀ ਨੇ ਫਰਮਾਇਆ ਕੀਤੇ ਕੌ ਮੇਰਾ ਸਮਾਨ ਹੈ ਕਰਨ ਹਾਰ ਤ੍ਰਿਣ ਜਾਨੈ, ਕੀਤੇ ਕੌ ਰੱਬ ਦੇ ਕੀਤੇ ਹੋਏ ਬੱਚੇ, ਰੱਬ ਦੇ ਕੀਤੇ ਹੋਏ ਬੰਦੇ, ਰੱਬ ਦੇ ਕੀਤੇ ਹੋਏ ਪਦਾਰਥ, ਧਨ ਦੌਲਤ, ਮਕਾਨ, ਇਹ ਰੱਬ ਦੇ ਕੀਤੇ ਹੋਏ ਨੇ, ਉਨ੍ਹਾਂ ਨੂੰ ਤਾਂ ਮੇਰ ਪਹਾੜ ਦੀ ਨਿਆਈ ਸਮਝ ਲਿਆ। ਤੇ ਕਰਨ ਹਾਰ ਤ੍ਰਿਣ ਜਾਨੈ, ਜਿਹੜਾ ਰੱਬ ਪੈਦਾ ਕਰਨ ਵਾਲਾ ਇਹ ਸਾਰੀਆਂ ਚੀਜ਼ਾਂ ਨੂੰ ਬਣਾਉਣ ਵਾਲਾ ਉਹਨੂੰ ਕੱਖ ਦੀ ਨਹੀਂ ਆਈ, ਸਮਝ ਲਿਆ ਕੱਖ ਦੀ ਨਹੀਂ ਆਈ। ਭਗਤ ਜੀ ਕਹਿੰਦੇ ਨੇ ਲੋਗਨ ਰਾਮ ਖਿਲਾਉਣਾ ਜਾਨਣਾ, ਰੱਬ ਨੇ ਲੋਕਾਂ ਨੇ ਰੱਬ ਨੂੰ ਖਿਡਾਉਣਾ ਬਣਾ ਲਿਆ। ਪਤਾ ਕੀ ਵੇਲ ਲੱਗੇਗਾ ਤੇ ਬਾਬੇ ਨਾਲ ਵੀ ਵੇਖ ਲਵਾਂਗੇ, ਬਾਣੀ ਵੀ ਪੜ ਲਵਾਂਗੇ, ਕੰਮ ਤਾਂ ਕਰ ਲਈਏ। ਅਜੇ ਨਾ ਮਨ ਜਿਹੜਾ ਉਹ ਫੈਕਟਰੀ ਵੱਲ ਨੂੰ ਦੌੜਾ ਜਾਂਦਾ, ਇਸ ਕਰਕੇ ਮੈਂ ਫੈਕਟਰੀ ਤੋਂ ਆਵਾਂਗਾ, ਕੰਮ ਮੁੱਕ ਜਾਏਗਾ, ਜੰਦਰੇ ਲੱਗ ਜਾਣਗੇ, ਫਿਰ ਮੇਰਾ ਮਨ ਨਾ ਭੱਜੇਗਾ, ਇਸ ਕਰਕੇ ਫਿਰ ਆਰਾਮ ਨਾਲ ਸ਼ਾਂਤੀ ਨਾਲ ਬੈਠ ਕੇ ਨਿਤਨੇਮ ਕਰਾਂਗੇ। ਇਹ ਤੇ ਤੇਰੀਆਂ ਟੁੱਚਰਾਂ ਨੇ, ਤੇਰਾ ਮਨ ਤਾਂ ਜਿਹੜੀ ਕੱਲ ਨੂੰ ਜੋ ਕਰਨਾ ਉੱਥੇ ਦੌੜ ਗਿਆ, ਟੁੱਚਰਾਂ ਨੇ। ਇਸ ਵਾਸਤੇ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ ਭਈ ਰੱਬ ਦੀਆਂ ਕੀਤੀਆਂ ਹੋਈਆਂ ਦਾਤਾਂ ਨਾਲ ਹੀ ਲਪਟ ਗਿਓ, ਤੂੰ ਉਸ ਰੱਬ ਨਾਲ ਪ੍ਰੇਮ ਹੀ ਨਹੀਂ ਕਰਦਾ।
ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ,
ਹਾਂ ਕੋਈ ਕੋਈ ਗੁਰਮੁਖ ਹਨ ਜਿਹੜੇ ਵਿਚਾਰ ਕਰਦੇ ਹਨ, ਅਸੀਂ
ਹਰ ਧਿਆਵੇ ਮਨ ਲਵਲਾ,
ਉਹ ਆਪਣੇ ਮਨ ਨੂੰ ਆਪਣੀ ਬਿਰਤੀ ਨੂੰ ਜੋੜ ਕੇ ਸ਼ਬਦ ਦੇ ਨਾਲ ਤੇ ਵਿਚਾਰ ਕਰਦੇ, ਉਸ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ।
ਕਉ ਨਾਨਕ ਦੂਜੇ ਪਹਿਰੇ ਪ੍ਰਾਣੀ,
ਸਤਿਗੁਰੂ ਚੌਥੇ ਨਾਨਕ ਜੀ ਕਹੋ ਫਰਮਾਉਂਦੇ ਹਨ, ਹੇ ਪ੍ਰਾਣਧਾਰੀ ਜੀਵ, ਇਸ ਅਵਸਥਾ ਰੂਪੀ ਰਾਤ ਦੇ ਦੂਸਰੇ ਪਹਿਰ ਵਿਚ
ਇਸ ਕਾਲ ਨ ਕਬਹੂ ਖਾਏ,
ਸੋ ਇਹ ਖਿਆਲ ਕਰ ਕਿ ਤੈਨੂੰ ਕਦੇ ਕਾਲ ਨਾ ਕਬੂ ਖਾਏ, ਮੌਤ ਹੀ ਨਾ ਖਾ ਜਾਵੇ, ਇਹ ਖਿਆਲ ਕਰ। ਸੋ ਇਹ ਕਾਲ ਕਲਯੁਗ ਹੀ ਨਾ ਤੈਨੂੰ ਖਾ ਜਾਵੇ, ਇਹ ਖਿਆਲ ਕਰ। ਜੇ ਧੀਆਂ ਪੁੱਤਰਾਂ ਸਬੰਧੀਆਂ ਸਾਕਾਂ ਝੂਠੇ ਮੋਹ ਪਿਆਰ ਨਾਲ ਹੀ ਜੁੜਿਆ ਰਹੇਗਾ ਤਾਂ ਤੈਨੂੰ ਕਾਲ ਖਾ ਜਾਵੇਗਾ, ਤੈਨੂੰ ਕਾਲਖ ਖਾ ਜਾਵੇਗੀ, ਤੈਨੂੰ ਕਲਯੁਗ ਖਾ ਜਾਵੇਗਾ। ਇਸ ਕਰਕੇ ਕੀ ਕਰ, ਜਿਸ ਨੇ ਦਾਤਾਂ ਦਿੱਤੀਆਂ ਨੇ ਉਸ ਦਾਤਾਂ ਵਾਲੇ ਦੇ ਨਾਲ ਜੁੜਨਾ ਕਰ, ਨਹੀਂ ਤਾਂ ਕਾਲ ਹੀ ਖਾ ਜਾਵੇਗੀ, ਕਾਲਖ ਹੀ ਖਾ ਜਾਵੇਗੀ, ਤੈਨੂੰ ਮਨ ਨਹੀਂ ਟਿਕੇਗਾ, ਫਿਰ ਤੂੰ ਮੱਥੇ ਮਾਰੇਗਾ, ਨਹੀਂ ਮਨ ਟਿਕਣਾ।
ਤੀਜੇ ਪੈਰ ਰਹਿਣ ਕੇ ਵਣ ਜਾ ਰਿਹਾ ਮਿੱਤਰਾ,
ਇਹ ਵਣ ਜਾ ਰਹੇ ਮਿੱਤਰ, ਇਸ ਅਵਸਥਾ ਰੂਪੀ ਰਾਤ ਦਾ ਜਿਹੜਾ ਤੀਸਰਾ ਪੈਰ ਹੈ ਉਹ ਕਿਹੜਾ ਹੈ ਜੀ,
ਮਨ ਲੱਗਾ ਆਲ ਜੰਜਾਲ,
ਜਦੋਂ ਆਲ ਘਰ ਦੇ ਜੰਜਾਲਾਂ ਵਿਚ ਮਨ ਲੱਗ ਗਿਆ। ਕਦੋਂ ਜੰਜਾਲਾਂ ਚ ਲੱਗੇਗਾ, ਜਦੋਂ ਬੱਚੇ ਦਾ ਵਿਆਹ ਕਰ ਦੇਈਦਾ, ਦੋ ਅੱਗੇ ਬੱਚੇ ਹੋ ਜਾਂਦੇ ਨੇ, ਉਹਨੂੰ ਜੰਜਾਲ ਪੈ ਜਾਂਦੇ ਨੇ, ਉਨ੍ਹਾਂ ਚਿਰ ਘਰ ਚ ਨਹੀਂ ਲੱਗਦਾ, ਕਹਿੰਦੇ ਕਮਾਈ ਨਹੀਂ ਕਰਦਾ, ਇਹ ਖਰਚ ਹੀ ਕਰਦਾ, ਕਮਾਉਂਦਾ ਕੋਈ ਨਹੀਂ, ਮਾਂ ਬਾਪ ਕਹਿੰਦੇ ਇਹਦਾ ਵਿਆਹ ਕਰ ਦਿਓ, ਸ਼ਾਦੀ ਕਰ ਦਿਓ, ਆਪੇ ਬੱਚੇ ਹੋਣਗੇ, ਆਪੇ ਇਸ ਨੂੰ ਫਿਕਰ ਲੱਗੇਗਾ। ਸੋ ਜਦੋਂ ਆਦਮੀ ਦੀ ਸ਼ਾਦੀ ਹੋ ਜਾਂਦੀ ਹੈ, ਅਧਕੜ ਹੋ ਜਾਂਦਾ, ਕਹਿੰਦੇ ਤੀਸਰਾ ਪਹਿਰਾ ਹੈ, ਸਮਝ ਲਵੋ ਇਸ ਤੀਸਰੇ ਪਹਿਰੇ ਵਿਚ ਵੀ ਪਰਮੇਸ਼ਰ ਨੂੰ ਚੇਤੇ ਨਹੀਂ ਕੀਤਾ, ਘਰ ਦੇ ਆਲਾਂ ਜੰਜਾਲਾਂ ਧੰਦਿਆਂ ਵਿਚ ਹੀ ਜੁੜ ਗਿਆ, ਕਹਿੰਦਾ ਵੱਡੇ ਹੋਏ ਭਗਤ ਹਲਵਾਇਆ, ਬੁੱਢੇ ਹੋਏ ਭਗਤੀ ਕੀਤੀ, ਰੱਬ ਦਾ ਲਾਮਾ ਲਾਇਆ, ਇਹੋ ਜਿਹੇ ਚੁਟਕਲੇ ਬਣਾਉਂਦਾ ਹੈ।
ਤਨ ਚਿਤਵੈ ਤਨ ਸੰਚਵੈ ਵਣ ਜਾ ਰਿਹਾ ਮਿੱਤਰਾ,
ਹੁਣ ਇਹਦੀ ਸਾਰੀ ਸੁਰਤ ਬਿਰਤ ਇੱਥੇ ਲੱਗ ਗਈ ਹੈ ਭਈ ਮੈਂ ਧਨ ਨੂੰ ਸੰਚਵੈ ਕਮਾਉਣਾ, ਇਕੱਠਾ ਕਰਨਾ, ਸੰਚਵੈ ਇਕੱਠਾ ਕਰਨਾ, ਤੇ ਧਨ ਨੂੰ ਹੀ ਰਾਤ ਦੇਣੇ ਚਿਤ ਵੀ ਜਾਂਦਾ ਭਈ ਕਿੱਥੋਂ ਧਨ ਜ਼ਿਆਦਾ ਮਿਲੇ, ਕਿਹੜੇ ਕਾਰੋਬਾਰ ਚੋਂ ਮਿਲੇ, ਇਹ ਹੀ ਸਭ ਕੁਝ ਸੋਚੀ ਜਾਂਦਾ, ਤੁਹਾਨੂੰ ਇਕੱਠਾ ਕਰਦਾ ਬਣ ਜਾ ਰਿਹਾ ਮਿੱਤਰਾ।
ਹਰ ਨਾਮਾ ਹਰ ਸਮਾਲ,
ਪਰਮੇਸ਼ਰ ਦੇ ਨਾਮਾਂ ਨੂੰ ਨਹੀਂ ਸੰਭਾਲਦਾ, ਨਹੀਂ ਯਾਦ ਕਰਦਾ, ਕਹਿੰਦਾ ਟਾਈਮ ਹੀ ਨਹੀਂ ਹੈਗਾ, ਕੀ ਕਰੀਏ, ਘਰ ਦੇ ਧੰਦੇ ਹੀ ਨਹੀਂ ਛੱਡਦੇ, ਭਾਈ ਜੀ ਤੁਹਾਨੂੰ ਵਿਹਲਿਆਂ ਨੂੰ ਗੱਲਾਂ ਆਉਂਦੀਆਂ ਨੇ, ਅਸੀਂ ਤਾਂ ਮਸਾਂ ਭੱਜ ਦੌੜ ਕੇ ਕਾਰੋਬਾਰੀ ਮਸਾਂ ਪੂਰੇ ਕਰਦੇ ਹਾਂ।
ਹਰ ਨਾਮਾ ਹਰ ਹਰ ਕਦੇ ਨਾ ਸਮਾਲੈ,
ਹਰੀ ਪਰਮੇਸ਼ਰ ਦੇ ਨਾਮ ਨੂੰ, ਹਰ ਨਾਮਾ, ਹਰੀ ਜੋ ਪਰਮੇਸ਼ਰ ਹੈ ਉਹਦੇ ਹਰ ਹਰ ਨਾਮਾਂ ਨੂੰ ਕਦੇ ਨਹੀਂ ਸੰਭਾਲਦਾ, ਹਰ 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 ਤਿੰਨ ਵਾਰੀ ਹੈ, ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਦੇ ਨਾਮ ਨੂੰ ਨਹੀਂ ਯਾਦ ਕਰਦਾ।
ਜੇ ਹੋਵੇ ਅੰਤ ਸਖਾ,
ਵੇਖੋ ਜਿਸ ਅੰਤ ਨੂੰ ਸਿਰਫ ਨਾਮ ਨਹੀਂ ਸਹਾਇਕ ਹੋਣਾ ਹੈ, ਜੈ ਮਾਤ ਪਿਤਾ ਸਤਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਪਤਾ ਹੈ ਸੁਣਦਾ ਸੰਗਤ ਵਿਚੋਂ ਫਿਰ ਨਹੀਂ ਯਾਦ ਕਰਦਾ।
ਇਹ ਧਨ ਸੰਪੈ ਮਾਇਆ ਝੂਠੀ,
ਇਹ ਜਿਹੜਾ ਧਨ ਇਕੱਠਾ ਕਰ ਰਿਹਾ ਇਹ ਧਨ, ਇਹ ਮਾਇਆ ਸਾਰੀ ਝੂਠੀ ਹੋਈ ਹੈ, ਸਮਝ ਲੈ, ਆਉਣ ਜਾਣ ਵਾਲੀ ਹੈ, ਪੇਟ ਗੁਜ਼ਾਰੇ ਵਾਸਤੇ ਹੀ ਹੈ, ਜੇ ਕਹੇ ਨਾ ਮੈਂ ਇਹਦੇ ਨਾਲ ਹੀ ਸੰਸਾਰ ਸਮੁੰਦਰ ਤੋਂ ਤਰ ਜਾਵਾਂਗਾ, ਝੂਠੀ ਹੈ, ਇਸ ਸਮੁੰਦਰ ਤੋਂ ਤਰ ਜਾਏਗਾ ਹਵਾਈ ਜਹਾਜ਼ ਤੇ ਬੈਠ ਕੇ, ਪਰ ਸੰਸਾਰ ਤੋਂ ਮੁਕਤੀ ਰੂਪੀ ਕਿਨਾਰੇ ਤੇ ਉਥੇ ਨਹੀਂ ਜਾਇਆ ਜਾਣਾ, ਉਹ ਤਾਂ ਜਹਾਜ਼ ਹੈ, ਨਾਮ ਪ੍ਰਾਪਤੀ ਨਹੀਂ ਕੀਤਾ, ਵਾਹਿਗੁਰੂ ਨਾਮ ਜਹਾਜ਼ ਹੈ।
ਅੰਤ ਛੋੜ ਚੱਲਿਆ ਪਛਤਾਈ,
ਅੰਤ ਨੂੰ ਜੋ ਕੁਝ ਇਕੱਠਾ ਕਰ ਰਿਹਾ ਇੱਥੇ ਹੀ ਛੱਡ ਕੇ ਚਲੇ ਜਾਣੇ, ਜਦੋਂ ਕੁੱਟ ਪਵੇਗੀ ਜਮਦੂਤਾਂ ਦੀ ਫੇਰ ਪਛੋਤਾਵਾ ਕਰੇਗਾ। ਪਰ ਕਬੀਰ ਜੀ ਕਹਿੰਦੇ ਨੇ ਉਦੋਂ ਤੇਰਾ ਪਛੋਤਾਇਆ ਕਿਸ ਕੰਮ, ਕਬੀਰ ਕਾਲ ਕਰੰਤਾ ਅਭੈ ਕਰ ਅਬ ਕਰਤਾ ਸੋਏ ਤਾਲ, ਪਾਛੈ ਕਛੂ ਨਾ ਹੋਏਗੋ ਜੋ ਸਿਰ ਪਰ ਆਵੇ ਕਾਲ।
ਜਿਸ ਨੂੰ ਕਿਰਪਾ ਕਰੇ ਗੁਰ ਮੇਲੇ,
ਹਾਂ ਜਿਹਦੇ ਤੇ ਗੁਰੂ ਕਰੇ ਕਿਰਪਾ ਉਹ ਹੀ ਗੁਰੂ ਨਾਲ ਮਿਲ ਸਕਦਾ ਹੈ।
ਸੋ ਹਰ ਹਰ ਨਾਮ ਸੁਣਾਉਣ
ਵਾਲੇ ਹੋ, ਜੋ ਬੈਠ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਸੁਣਦੇ ਹੋ ਕਥਾ, ਹਰ ਹਰ ਮੁਖ ਨਾਲ ਕਹਿੰਦੇ ਹੋ ਵਾਹਿਗੁਰੂ ਵਾਹਿਗੁਰੂ।
ਕਉ ਨਾਨਕ ਤੀਜੇ ਪਹਿਰੇ ਪ੍ਰਾਣੀ,
ਇਹ ਗੁਰੂ ਦੀ ਕਿਰਪਾ ਹੈ ਜੋ ਗੁਰ ਮੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਾਨੂੰ ਸਤਿਗੁਰੂ ਜੀ ਮੇਲਦੇ ਨੇ, ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ। ਸੋ ਇਸ ਅਵਸਥਾ ਰੂਪੀ ਰਾਤ ਦੇ ਤੀਸਰੇ ਪਹਿਰੇ ਵਿਚ ਫਰਮਾਉਂਦੇ ਹਨ,
ਜਾਏ ਮਿਲੇ ਹਰ ਨਾਮ,
ਜਿਹੜੇ ਕਰਦੇ ਨੇ ਯਾਦ ਉਹ ਹਰੀ ਪਰਮੇਸ਼ਰ ਦੇ ਨਾਲ ਜਾ ਮਿਲਦੇ ਹਨ, ਟੇਡੀਆਂ ਜੂਨਾਂ ਵਿਚ ਨਹੀਂ ਪੈਂਦੇ, ਨਹੀਂ ਜੰਮਣ ਮਰਨ ਨਰਕਾਂ ਵਿਚ ਪੈਂਦੇ। ਉਹ
ਚੌਥੇ ਪਹਿਰੇ ਰਣ ਕੇ ਬਣ ਜਾ ਰਿਹਾ ਮਿੱਤਰਾ,
ਬਣ ਜਾ ਰਹੇ ਮਿੱਤਰ ਇਸ ਅਵਸਥਾ ਰੂਪੀ ਰਾਤ ਦੇ ਚੌਥੇ ਪਹਿਰ ਵਿਚ।
ਹਰ ਚੱਲਣ ਵੇਲਾ ਆਦੀ,
ਇਹ ਜਿੰਨੇ ਵੀ ਜੀਵ ਨੇ ਉਨ੍ਹਾਂ ਦੇ ਇਥੋਂ ਚੱਲਣ ਚਲੇ ਜਾਣ ਦਾ ਵੇਲਾ ਆਦਿ ਆ ਗਿਆ ਹੈ, ਅਸਾਂ ਪੇ ਉਥੇ ਜਾਣਾ। ਚੌਥਾ ਪਹਿਰਾ ਕਿਹੜਾ ਹੈ? ਇਸ ਉਮਰ ਰੂਪੀ ਰਾਤ ਦਾ ਬੁਢੇਪਾ, ਜਦੋਂ ਇਹ ਸੰਸਾਰ ਤੋਂ ਚਲੇ ਜਾਣ ਦਾ ਆਦਿ, ਸੋ ਆ ਗਿਆ ਹੈ ਤੇਰਾ ਵੇਲਾ, ਇਹ ਵੇਲਾ ਆ ਗਿਆ ਹੈ ਜਾਣ ਦਾ ਇਥੋਂ।
ਕਰ ਸੇਵ ਪੂਰਾ ਸਤਿਗੁਰੂ ਬਣ ਜਾ ਰਿਹਾ ਮਿੱਤਰਾ,
ਇਹ ਬਣ ਜਾ ਰਹੇ ਮਿੱਤਰ ਨਕੰਮਿਆਂ ਬੰਦਿਆ ਹੋਣੀ ਸੇਵਾ ਕਰ ਲੈ। ਪਹਿਲਾਂ ਤੇ ਕਹਿੰਦਾ ਸੀ ਭੀ ਪਸ਼ੂ ਚਾਰਨ ਦਾ ਟਾਈਮ ਹੈ, ਫਿਰ ਕਹਿੰਦਾ ਸੀ ਖੇਡਣ ਮੱਲਣ ਦਾ, ਹੁਣ ਕਮਾਈ ਕਰਨ ਦਾ, ਹੁਣ ਤਾਂ ਪਰਿਵਾਰ ਪਾਲਣ ਦਾ, ਜਦੋਂ ਸਾਰਿਆਂ ਨੂੰ ਵਿਆਹ ਲਵਾਂਗੇ ਵਿਹਲੇ ਹੋ ਜਾਵਾਂਗੇ ਫੇਰ, ਤੇ ਹੁਣ ਵੀ ਨਹੀਂ ਤੂੰ ਮੰਨਦਾ। ਮੇਰੇ ਪਾਤਸ਼ਾਹ ਜੀ ਕਹਿੰਦੇ ਭੀ ਤੂੰ ਹੁਣ ਹੀ ਸਮਝ ਜਾ ਭਈ ਇਹ ਦੇਖ, ਇਹ ਜਿਹੜਾ ਅਖੀਰਲਾ ਤੇਰਾ ਵੇਲਾ ਹੈ, ਸੋ ਹੁਣ ਹੀ ਤੂੰ ਪੂਰੇ ਸਤਿਗੁਰੂ ਦੀ ਸੇਵਾ ਕਰ ਲੈ, ਝਾੜੂ ਫੇਰ ਲੈ। ਪਰ ਫਿਰਨਾ ਨਹੀਂ, ਹੁਣ ਤੇ ਉੜਿਆ ਹੀ ਨਹੀਂ ਜਾਣਾ, ਬੈਠਿਆ ਹੀ ਨਹੀਂ ਜਾਣਾ, ਪਰ ਜੇ ਤੈਨੂੰ ਅਜੇ ਰੱਬ ਨੇ ਕਿਰਪਾ ਕੀਤੀ ਹੈ, ਉੜ ਸਕਦਾ, ਬੈਠ ਸਕਦਾ, ਬੋਲ ਸਕਦਾ, ਹੁਣ ਹੀ ਸਿਮਰਨ ਭਜਨ ਕਰ ਲੈ ਮਗਰਲੇ ਟਾਈਮ ਤੇ, ਹੁਣ ਵੀ ਢੁੱਚਰਾਂ ਕਰਦਾ। ਕਹਿੰਦਾ ਭਾਈ ਜੀ ਹੁਣ ਗਾਂਹ ਜਾ ਕੇ ਅੰਮ੍ਰਿਤ ਛਕਾਂਗੇ, ਤੇ ਗਾਂਹ ਉਥੇ ਧਰਮਰਾਜ ਨੇ ਤੇਰੇ ਲਈ ਖੰਡਾ ਬਾਟਾ ਤੇ ਨਹੀਂ ਰੱਖਿਆ, ਤੈਨੂੰ ਜਾਂਦੇ ਅੰਮ੍ਰਿਤ ਛਕਾਉਣਾ। ਕਹਿੰਦਾ ਗਾਂਹ ਚੱਲ ਕੇ ਛਕਾਂਗੇ ਭਾਈ ਜੀ।
ਸਭ ਚੱਲੇ ਰਹਿਣ ਵਿਹਾਦੀ,
ਇਹ ਤੇਰੀ ਅਵਸਥਾ ਰੂਪੀ ਰਾਤ ਗੁਜਰਦੀ ਜਾ ਰਹੀ ਹੈ, ਵਿਹਾਦੀ ਲੰਘ ਰਹੀ ਹੈ, ਗੁਜਰ ਰਹੀ ਹੈ, ਚੇਤ ਲੈ, ਯਾਦ ਕਰ ਲੈ।
ਹਰ ਸੇਵਾ ਖਿਨ ਖਿਨ ਢਿੱਲ ਮੂਲ ਨਾ ਕਰ,
ਤੂੰ ਖਿਨ ਖਿਨ ਕਾਲ ਵਿਚ ਢਿੱਲ ਨਾ ਕਰ, ਕਰ ਲੈ ਸੇਵਾ, ਚੇਤ ਲੈ, ਯਾਦ ਕਰ ਲੈ, ਚੇਤਨਾ ਹੈ ਤੋ ਚੇਤ ਲੈ, ਨਿਸਤਿਨ ਮੈਂ ਪ੍ਰਾਣੀ।
ਜਿਤ ਅਸਥਿਰ ਜੁਗ ਜੁਗ ਹੋਵੋ,
ਹੁਣ ਵੀ ਸਿਮਰਨ ਕਰ ਲਵੇ ਤੇ ਜੁਗੋ ਜੁਗ ਅਸਥਿਰ ਪਦਵੀ ਨੂੰ ਪ੍ਰਾਪਤ ਕਰ ਲਵੇਗਾ।
ਹਰ ਸੇਤੀ ਸਦਮਾਨੋ ਰਲਿਆ,
ਪਰਮੇਸ਼ਰ ਦੇ ਨਾਲ ਮਿਲ ਕੇ ਰਲੀਆਂ ਖੁਸ਼ੀਆਂ ਮਾਨਣਾ ਕਰ, ਇਹ ਵਿਕਾਰਾਂ ਦੀਆਂ ਰਲੀਆਂ ਨਾ ਮਾਨਣਾ ਕਰ, ਨਹੀਂ ਪਰਮੇਸ਼ਰ ਦੇ ਨਾਮ ਦੀਆਂ ਸਿਮਰਨ ਦੀਆਂ ਰੰਗ ਰਲੀਆਂ ਮਾਨਣਾ ਕਰ।
ਜਨਮ ਮਰਨ ਦੁੱਖ ਖੋਵੋ,
ਮੇਰੇ ਜੰਮਣਾ ਮਰਨਾ ਸੱਪ ਠੂਹੇ ਬਣਨ ਦਾ ਦੁੱਖ ਖੋਵੋ, ਨਾਸ ਕਰ ਲਵੇਗਾ।
ਗੁਰ ਸਤਿਗੁਰ ਸਵਾਮੀ ਭੇਦ ਨ ਜਾਣੋ,
ਜੇ ਬੈਠ ਹੀ ਜਾਣਾ ਤੇ ਜਿਉਂ ਨਗੋਰਾ ਬਹੁ ਬਾਤਾਂ ਜਾਣਾ, ਬਹੁਤੀਆਂ ਗੱਲਾਂ ਹੀ ਕਰੀ ਜਾਣਾ, ਗੁਰੂ ਕੀ ਹੈ, ਰੱਬ ਕੀ ਹੈ, ਸੇਵਕ ਕੀ ਹੈ। ਮੇਰੇ ਪਾਤਸ਼ਾਹ ਕਹਿੰਦੇ ਕੁਝ ਫਰਕ ਨਾ ਸਮਝ, ਗੁਰੂ ਗੁਰ ਪੂਜਨੀਕ ਸਤਿਗੁਰੂ ਜੀ ਤੇ ਸਵਾਮੀ ਪਰਮੇਸ਼ਰ, ਗੁਰੂ ਤੇ ਰੱਬ ਦੇ ਵਿਚ ਕੋਈ ਭੇਦ ਨਾ ਸਮਝਣਾ ਕਰ। ਅੱਗੇ ਭਾਈ ਕਥਾ ਕਰਦਾ ਸੀ ਜੀ ਰੱਬ ਇਕੋ ਹੀ ਹੁੰਦਾ, ਵੇਖੋ ਜੀ ਜੇ ਰੱਬ ਇਕੋ ਹੀ ਆ ਤੇ ਫਿਰ ਗੁਰੂ ਨਾਨਕ ਦੇਵ ਜੀ ਨੂੰ ਕੀ ਕਰਾਂਗੇ, ਉਹ ਜਿੰਨੀ ਕੁ ਗੱਲ ਸੁਣੀ ਸੀ ਨਾ ਉਨੀ ਕੁ ਲੈ ਕੇ ਬਹਿ ਗਿਆ, ਜੇ ਸਾਰੀ ਸੁਣੇ ਤੇ ਤੈਨੂੰ ਪਤਾ ਲੱਗੇ। ਕਿਸੇ ਨੇ ਪੁੱਛਿਆ ਵੀ ਬਾਕੀ ਅੱਗੇ ਕੀ ਕਿਹਾ ਸੀ, ਕਹਿੰਦਾ ਅੱਗੇ ਮੈਂ ਕਿਹੜਾ ਗੁਰਦੁਆਰੇ ਬੈਠਾ ਸਾਂ, ਦਰਵਾਜੇ ਦੀ ਝੀਤ ਥਾਣੀ ਮੇਰੇ ਕੰਨ ਚ ਪੈ ਗਈ ਸੀ ਗੱਲ, ਮੈਂ ਕੁਰਸੀ ਤੇ ਬੈਠਾ ਸਾਂ, ਇੰਨੀ ਕੀ ਮੈਂ ਸੁਣੀ ਹੈ। ਸੋ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਗੁਰੂ ਤੇ ਪਰਮੇਸ਼ਰ ਵਿਚ ਭੇਤ ਨਾ ਸਮਝਣਾ ਕਰ।
ਜਿਤ ਮਿਲ ਹਰ ਭਗਤ ਸੁਖਾਂਦੀ,
ਜਿਸ ਸਤਿਗੁਰੂ ਪਰਮੇਸ਼ਰ ਦੇ ਨਾਲ ਮਿਲ ਕਰਕੇ, ਸੋ ਇਹ ਭਗਤੀ ਹੈ ਸੁਖਾਂਦੀ, ਸੁਖ ਆਂਦੀ। ਸੋ ਭਾਈ ਇਹ ਸੁਖਾਂ ਦੇ ਵਿਚ ਜਿਹੜੀ ਆਂਦੀ ਆਉਣ ਵਾਲੀ ਲਿਆਉਣ ਵਾਲੀ ਹੈ, ਇਹ ਭਗਤੀ ਹੈ, ਇਹ ਸੁਖਾਂ ਦੀ ਸੋਹਣੀ, ਇਕ ਚੀਜ਼ ਹੁੰਦੀ ਆ ਸੁਖਾਉਂਦੀ ਹੈ, ਸਰੀਰ ਦੇ ਨਾਲ ਫਿੱਟ ਬੈਠ ਜਾਂਦੀ ਹੈ। ਕਹਿੰਦੇ ਮੈਨੂੰ ਇਹ ਦਾਲ ਨਹੀਂ ਸੁਖਾਉਂਦੀ। ਸੋ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਭਗਤੀ ਆ ਜਿਹੜੀ ਸਭ ਨੂੰ ਸੁਖਾਉਂਦੀ ਹੈ, ਸਭ ਨੂੰ ਸੁਖਦਾਇਕ ਹੈ।
ਕਹੋ ਨਾਨਕ ਪ੍ਰਾਣੀ ਚੌਥੇ ਪਹਿਰ ਹੈ।
ਸੋ ਕਹੋ ਨਾਨਕ, ਇਸੇ ਪ੍ਰਕਾਰ ਸੁਖ ਆਂਦੀ, ਸੁਖ ਰੂਪ ਭਗਤੀ ਨੂੰ ਆਂਦੀ ਲਿਆਉਣਾ ਕਰ ਆਪਣੇ ਹਿਰਦੇ ਵਿਚ। ਇਸ ਅਵਸਥਾ ਰੂਪੀ ਰਾਤ ਦੇ ਚੌਥੇ ਪਹਿਰੇ ਵਿਚ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ,
ਸਫਲਿਓ ਰਹਿਣ ਭਗਤਾਂ ਦੀ,
ਭਗਤੀ ਕਰਨ ਵਾਲੇ ਭਗਤ ਜਨ ਜਿਹੜੇ ਨੇ ਇਨ੍ਹਾਂ ਦੀ ਇਹ ਉਮਰਾ ਰੂਪੀ ਰਾਤ ਦੀ ਜਿਹੜਾ ਚੌਥਾ ਪਹਿਰਾ ਹੈ ਉਹ ਸਫਲਿਓ ਸਫਲ ਹੈ। ਸੋ ਇਸੇ ਪ੍ਰਕਾਰ ਸਾਰੀ ਰਾਤ ਹੀ ਭਗਤ ਜਨਾਂ ਦੀ ਸਫਲੀ ਹੈ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਗੁਰੂ ਕੇ ਪਿਆਰਿਓ ਉਸ ਪ੍ਰਭੂ ਦੇ ਗਿਆਨ ਨੂੰ ਪ੍ਰਾਪਤ ਕੀਤਾ, ਗੁਰੂ ਕੀ ਸੰਗਤ ਵਿਚ ਬੈਠ ਕੇ ਸਿਮਰਨ ਭਜਨ ਵਿਚ ਜੁੜੇ ਨੇ, ਉਨ੍ਹਾਂ ਨੇ ਆਪਣੀ ਸਾਰੀ ਅਵਸਥਾ ਰੂਪੀ ਰਾਤ ਸਫਲੀ ਕਰ ਲਈ ਹੈ। ਭੁੱਲਾਂ ਚੁੱਕਾਂ ਦੀ ਮੁਆਫ਼ੀ, ਪਾਤਸ਼ਾਹ ਬਖਸ਼ਿਸ਼ ਕਰੋ, ਕਲਯੁਗੀ ਜੀਵ ਆਏ ਇਸ ਅਵਸਥਾ ਦੀ ਸਫਲਤਾ ਬਖਸ਼ੋ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।